ਪੰਨਾ 471 471 ਪੰਨੇ ਦਾ ਸੀ ਮਹੱਲੇ ਪਹਿਲੇ ਦਾ ਉਹ ਗਿਆਨ ਲੈ ਰਹੇ ਹਾਂ ਜਿਹੜਾ ਸਭ ਕੁਛ ਹੀ ਹੁਣ ਸਿੱਖੀ 'ਚ ਹੋ ਰਿਹਾ ਹੈ ਔਰ ਜੋ ਅਸੀਂ ਇਹ ਰਹਿਤ ਮਰਿਆਦਾ ਜਾਂ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਆ ਕਕਾਰ ਪਾਉਣੇ ਬਾਹਰਲਾ ਨੀਲਾ ਬਾਣਾ ਪਾਉਣਾ ਸਿੱਖੀ ਦਾ ਬਾਹਰਲਾ ਭੇਖ ਬਹੁਤ ਜ਼ਰੂਰੀ ਹੈ ਜੀ ਬਾਣੀ ਤਾਂ ਜ਼ਰੂਰੀ ਹੈ ਹੀ ਹੈ ਪਰ ਸਿੱਖ ਹੋਵੇ ਜਿਹੜਾ ਬਾਣੀ ਅਤੇ ਨਾਲ ਬਾਣਾ ਵੀ ਹੋਵੇ ਉਹਦੇ ਬਾਹਰਲਾ ਬਾਣਾ ਭੇਖ ਇਹ ਸਾਰਾ ਔਰ ਜੋ ਇਸ ਬਾਣੀ 'ਚ ਬਾਬਾ ਨਾਨਕ ਲਿਖ ਰਿਹਾ ਉਹ ਗੁਣ ਗ੍ਰਹਿਣ ਨਹੀਂ ਕਰਨੇ ਅੰਦਰਲੇ ਬਾਹਰਲਾ ਬਾਣਾ ਇੰਨਾ ਜ਼ਰੂਰੀ ਹੋ ਗਿਆ ਔਰ ਬਾਹਰਲੇ ਕਕਾਰ ਬਾਹਰਲਾ ਜੀਵਨ ਬਾਹਰਲੀ ਸਿੱਖੀ ਇੰਨੀ ਪ੍ਰਧਾਨ ਹੈ ਵੀ ਜੋ ਗੁਰੂ ਬਾਬਾ ਨਾਨਕ ਆਸਾ ਦੀ ਵਾਰ 'ਚ ਕਹਿ ਰਿਹਾ ਬਾਹਮਣਾਂ ਨੂੰ ਸਮਝਾ ਰਿਹਾ ਉਸ ਵੇਲੇ ਭਈ ਬਾਹਰਲੇ ਤੁਸੀਂ ਐਡੇ ਐਡੀਆਂ ਚੀਜ਼ਾਂ ਬਾਹਰ ਕਰੀ ਜਾਂਦੇ ਹੋ ਤਿਲਕ ਲਾਈ ਜਾਂਦੇ ਹੋ ਜਨੇਊ ਪਾਈ ਜਾਂਦੇ ਹੋ ਬਾਹਰ ਸਾਰਾ ਕੁਛ ਪਰ ਗ੍ਰਹਿਣ ਤਾਂ ਕਰਦੇ ਨਹੀਂ ਤੁਸੀਂ ਗੁਣ ਜਿਹੜੇ ਚੰਗੇ ਗੁਣ ਹੈ ਇਨਸਾਨੀਅਤ ਦੇ ਜਾਂ ਇਨਸਾਨ ਬਣਨ ਵਾਲੇ ਚੰਗੀਆਂ ਆਦਤਾਂ ਤਾਂ ਤੁਸੀਂ ਗ੍ਰਹਿਣ ਨਹੀਂ ਕਰਦੇ ਤੁਸੀਂ ਚੋਰੀਆਂ ਯਾਰੀਆਂ ਠੱਗੀਆਂ ਉਹ ਮਹਾਰਾਜ ਨੇ ਇਸ 'ਚ ਪੋਲ ਖੋਲਿਆ ਹੈ ਹਰ ਸਿੱਖ ਨੇ ਆਪਣੇ ਅੰਦਰ ਝਾਤੀ ਮਾਰਨੀ ਆ ਵੀ ਕੀ ਆਸਾ ਦੀ ਵਾਰ ਅਸੀਂ ਲਾ ਲਈ ਜਾਂ ਗੁਰਦੁਆਰੇ ਜਾ ਕੇ ਰੋਜ਼ ਸੁਣ ਲਈ ਲਾਉਣ ਵਾਲੇ ਲਾ ਰਹੇ ਨੇ ਸਾਨੂੰ ਕੁਝ ਪੱਲੇ ਪੈ ਜੂ ਜਦਕਿ ਅਸੀਂ ਜੋ ਬਾਬਾ ਨਾਨਕ ਆਸਾ ਦੀ ਵਾਰ 'ਚ ਕਹਿੰਦਾ ਹੈ ਉਹ ਅਸੀਂ ਗੁਣ ਗ੍ਰਹਿਣ ਨਾ ਕੀਤੇ ਬਾਹਰ ਕੱਖ ਨਹੀਂ ਸਵਰਨਾ ਜੇ ਅਸੀਂ ਬਾਹਰ ਹੀ ਸਭ ਕੁਛ ਕਰੀ ਗਏ ਅੰਦਰਲੇ ਗੁਣ ਸਾਹਮਣੇ ਹੈ ਜੋ ਬਾਹਮਣਾਂ ਨੂੰ ਨਸੀਹਤ ਕਰ ਰਹੇ ਉਸ ਵੇਲੇ ਜਨੇਊ ਪਾਉਂਦੇ ਸੀ ਹੁਣ ਉਹ ਜਨੇਊ ਦੀ ਜਗ੍ਹਾ ਸਾਡੇ ਗਾਤਰਾ ਪਵਾ ਦਿੰਦੇ ਬਾਹਰਲੀ ਚੀਜ਼ ਹੈ ਬਾਕੀ ਯੋਗੀਆਂ ਦੇ ਮੁਤਲਕ ਮਹਾਰਾਜ ਨਾ ਯੋਗੀਆਂ ਨੂੰ ਸਮਝ ਆਇਆ ਵੀ ਯੋਗੀਓ ਤੁਸੀਂ ਬਾਹਰਲਾ ਭੇਖ ਕੀ ਕਰ ਰਹੇ ਹੋ ਉਹ ਮੁੰਦਰਾ ਪਾਉਂਦੇ ਸੀ ਕੰਨ ਦੇ ਵਿੱਚ ਮਹਾਰਾਜ ਜਪ ਬਾਣੀ 'ਚ ਹੀ ਅਕਾਲ ਪੁਰਖ ਨਾਨਕ ਜੋਤ ਨੂੰ ਕਹਿ ਰਿਹਾ ਮੁੰਦਾ ਸੰਤੋਖ ਤੇਰਾ ਬਾਹਰਲਾ ਮੁੰਦਰਾਂ ਪਾਉਣ ਦਾ ਮੁੰਦਾ ਪਾਉਣ ਦਾ ਕੀ ਫਾਇਦਾ ਜੇ ਤੇਰਾ ਜੀਵਨ ਸੰਤੋਖ ਦਾ ਨਹੀਂ ਇੱਦਾਂ ਜਨੇਊ ਜਿਹੜਾ ਪਾਉਂਦਾ ਸੀ ਬਾਹਮਣ ਉਸ ਵੇਲੇ ਕਿਉਂਕਿ ਖੱਤਰੀਆਂ ਨੂੰ ਵੀ ਸਾਰਿਆਂ ਨੂੰ ਇਹ ਬ੍ਰਾਹਮਣ ਜਨੇਊ ਪਾਉਂਦਾ ਸੀ ਹੁਣ ਮਹਾਰਾਜ ਉਸ ਵੇਲੇ ਦੀ ਰਸਮ ਨੂੰ ਐਸਾ ਕੱਟ ਰਹੇ ਨੇ ਵੀ ਇਹ ਬਾਹਰਲੀ ਰਸਮ ਨਾਲ ਕੱਖ ਨਹੀਂ ਹੋਣਾ ਜੋ ਬਾਹਰ ਤੋਂ ਪਾ ਰਿਹਾ ਹੈ ਜਨੇਊ ਇਹ ਜਲ ਜਾਣਾ ਹੈ ਜਿਸ ਵੇਲੇ ਸਿੜੀ 'ਤੇ ਰੱਖਿਆ ਨਾ ਤੇਰੇ ਜਿਸਮ ਨੂੰ ਅਤੇ ਨਾਲ ਜਨੇਊ ਪਾਇਆ ਹੋਇਆ ਤੂੰ ਸਭ ਤੋਂ ਪਹਿਲਾਂ ਅੱਗ ਇਸ ਜਨੇਊ ਨੂੰ ਲੱਗਣੀ ਹੈ ਨਾ ਇਹ ਜਲੇ ਕਹਿੰਦੇ ਐਸਾ ਜੀ ਨੇ ਕਿਉਂ ਨਹੀਂ ਪਾਉਂਦਾ ਜਿਹੜਾ ਧੁਰ ਦਰਗਾਹ ਤੱਕ ਜਾਵੇ ਅਤੇ ਜਿਹੜਾ ਜਲੇ ਮਣਾ ਫਿਰ ਇਹ ਮੈਲਾ ਹੋ ਜਾਣਾ ਜੀ ਨੋ ਆ ਤਾਂ ਮੈਲਾ ਹੋ ਜਾਂਦਾ ਜਿੱਦਾਂ ਗਾਤਰਾ ਮੈਲਾ ਹੋ ਜਾਂਦਾ ਇਸ ਕਰਕੇ ਫਿਰ ਤੂੰ ਬਾਹਮਣ ਹੋਰ ਜਨੇਊ ਪਾਉਂਦਾ ਕਹਿੰਦਾ ਐਸਾ ਜਨੇਊ ਕਿਉਂ ਨਾ ਪਾਉਣਾ ਤੂੰ ਜਿਹੜਾ ਮੈਲਾ ਹੀ ਨਾ ਕਦੀ ਹੋਵੇ ਦੇਖੋ ਇਸ ਕਰਕੇ ਉਸ ਵੇਲੇ ਦੀ ਇਹ ਨਹੀਂ ਵੀ ਮਹਾਰਾਜ ਨੂੰ ਜਨੇਊ ਪਾਉਣ ਲੱਗੇ ਸੀ ਅਤੇ ਤਾਂ ਇਹ ਸ਼ਬਦ ਲਿਖੇ ਹੈ ਕਹਾਣੀਆਂ ਗਲਤ ਹੈ ਮਹਾਰਾਜ ਉਸ ਵੇਲੇ ਸੁਸਾਇਟੀ ਦੀ ਹਾਲਤ ਦੇਖ ਕੇ ਸਾਰੀ ਚੀਜ਼ ਕੱਟ ਰਿਹਾ ਕੋਈ ਨਹੀਂ ਮਹਾਰਾਜ ਦੀਆਂ ਕਹਾਣੀਆਂ ਜੋ ਬਣਾਈਆਂ ਜੀ ਉਹਨਾਂ ਨੂੰ ਜਨੇਊ ਪਾਉਣ ਲੱਗੇ ਸੀ ਛੋਟੀ ਉਮਰ 'ਚ ਐਡਾ ਐਡਾ ਨਹੀਂ ਉਹ ਸੁਸਾਇਟੀ ਦੀ ਹਾਲਤ ਦੇਖ ਰਹੇ ਜਿਸ ਵੇਲੇ ਉਹਨੂੰ ਅਕਾਲ ਪੁਰਖ ਵੱਲੋਂ ਇੰਨਾ ਗਿਆਨ ਆ ਰਿਹਾ ਸੀ ਬਾਬੇ ਨਾਨਕ ਨੂੰ ਦੇਖ ਰਿਹਾ ਵੀ ਇਹ ਕੀ ਕਰ ਰਹੇ ਨੇ ਇਸ ਕਰਕੇ ਜਿਹੜਾ ਬਾਹਰਲਾ ਜੋਗੀ ਜੋਗੀਆਂ ਦਾ ਭੇਖ ਅਸੀਂ ਹੁਣੇ ਆਸਾ ਦੀ ਵਾਰ 'ਚੋਂ ਚੀਜ਼ਾਂ ਕੱਟਾਂਗੇ ਜੋ ਸਰੀਨ ਸਿੱਖੀ ਜੋ ਰਹੀਆਂ ਔਰ ਗੁਰੂ ਨਾਨਕ ਨੂੰ ਪਿੱਠ ਦੇ ਕੇ ਕਰ ਰਹੇ ਹਾਂ ਅਸੀਂ ਗੁਰੂ ਨਾਨਕ ਕੁਛ ਕਹਿ ਰਿਹਾ ਵੀ ਤੁਸੀਂ ਇਹ ਬਾਹਰਲੀਆਂ ਚੀਜ਼ਾਂ ਨਹੀਂ ਕਰਨੀਆਂ ਅਸੀਂ ਸਾਰੀਆਂ ਬਾਹਰਲੀਆਂ ਅਸੀਂ ਗੁਣ ਗ੍ਰਹਿਣ ਨਹੀਂ ਕਰਦੇ ਗੁਰੂ ਨਾਨਕ ਨਾਲ ਸਾਡੀ ਬਾਣੀ 'ਚ ਸ਼ਬਦ ਆਉਂਦਾ ਵੀ ਜਿਨ ਚੱਕਰ ਤੂੰ ਔਗਣ ਨਹੀਂ ਛੱਡੇਗਾ ਔਰ ਗੁਣ ਨਹੀਂ ਗ੍ਰਹਿਣ ਕਰੇਗਾ ਉਨ ਚੱਕਰ ਤੈਨੂੰ ਸਤਿਗੁਰੂ ਨਾਲ ਅੰਦਰ ਨਹੀਂ ਆਉਣਾ ਸਤਿਗੁਰੂ ਜਿਹੜਾ ਸਾਡਾ ਵਜੂਦ ਹੈ ਜਿਹੜਾ ਨਾ ਗੁਰੂ ਨਾਨਕ ਹੈ ਨਾ ਕੋਈ ਆਦਮੀ ਹੈ ਉਹ ਰੱਬ ਦਾ ਇੱਕ ਐਸਾ ਸਰੂਪ ਹੈ ਜਿਹੜਾ ਯੁੱਗ ਯੁੱਗ ਪੀੜ੍ਹੀ ਚੱਲੇ ਸਤਿਗੁਰੂ ਕੀ ਯੁੱਗਾਂ ਯੁੱਗਾਂ ਤੋਂ ਹੈ ਉਹ ਜਿਹੜਾ ਵਜੂਦ ਨਾਮ ਜਪਣ ਵਾਲੇ ਦੇ ਅੰਦਰ ਆਉਂਦਾ ਹੈ ਉਹ ਪਹਿਲਾਂ ਆਣ ਕੀ ਕਰਦਾ ਵੀ ਉਹਦੇ ਜਿਹੜੇ ਔਗਣ ਹੈ ਨਾ ਉਹ ਸੇਲ 'ਤੇ ਲਾ ਦਿੰਦਾ ਉਹਦੇ ਜਿੰਨੇ ਔਗਣ ਹੈ ਉਹਨੇ ਅੰਦਰ ਤਾਂ ਆਉਣਾ ਪਹਿਲਾਂ ਉਹਦੇ ਔਗਣ ਸੇਲ 'ਤੇ ਲਾ ਦਿੰਦਾ ਅਤੇ ਉਹਨੂੰ ਗੁਣ ਵਿਆਜ ਉਹਨੂੰ ਦਿੰਦਾ ਇਸ ਕਰਕੇ ਉਹ ਸਤਿਗੁਰ ਪੁਰਖ ਉਹਨੂੰ ਇੱਦਾਂ ਮਿਲਾਉਂਦਾ ਸਤਿਗੁਰ ਪੁਰਖ ਮਿਲਾਏ ਸਤ ਉਹਨੇ ਮਿਲਾਉਣਾ ਹੀ ਨਹੀਂ ਹੈ ਪਹਿਲਾਂ ਇਸੇ ਕਰਕੇ ਆਸਾ ਦੀ ਵਾਰ 'ਚ ਅਸੀਂ ਉਹ ਲਾਈਨਾਂ ਲੈ ਰਹੇ ਹਾਂ ਤਾਂ ਕਿ ਸਾਨੂੰ ਕੰਨ ਖੁੱਲ੍ਹਣ ਅਸੀਂ ਹੋਸ਼ ਕਰੀਏ ਵੀ ਅਸੀਂ ਜੋ ਆਸਾ ਦੀ ਵਾਰ ਸੁਣਨ ਦਾ ਕੋਈ ਫਾਇਦਾ ਨਹੀਂ ਲਾਉਣ ਦਾ ਕੋਈ ਫਾਇਦਾ ਨਹੀਂ ਭਾਵੇਂ ਇੱਕ ਇੱਕ ਸਲੋਕ ਹੀ ਪੜ੍ਹੋ ਇੱਕ ਪੌੜੀ ਪੜ੍ਹੋ ਕੁਛ ਉਹਦਾ ਗਿਆਨ ਦੇ ਉੱਤੇ ਜਿਹੜੇ ਅੰਦਰ ਮਹਾਰਾਜ ਹੋਣੇ ਦੱਸ ਰਿਹਾ ਉਹ ਗਿਆਨ ਲੈਣਾ ਔਰ ਔਗਣ ਛੱਡਣੇ ਆ ਸਤਿਗੁਰ ਪੁਰਖ ਨਾਲ ਅੰਦਰ ਨਹੀਂ ਆਉਣਾ ਬਾਹਰਲੇ ਜਿੰਨੇ ਮਰਜ਼ੀ ਭੇਖ ਕਰ ਲਓ ਕਕਾਰ ਪਾ ਲਓ ਔਰ ਨਹਾ ਧੋ ਲਓ ਐਨ ਤਿਆਰ ਬਰ ਤਿਆਰ ਹੋ ਲਓ ਸਾਰਾ ਕੁਛ ਕਰ ਲਓ ਸਤਿਗੁਰੂ ਨਾਲ ਅੰਦਰ ਨਹੀਂ ਆਉਣਾ ਕਿਉਂਕਿ ਸਾਡੇ ਅੰਦਰ ਔਗਣ ਉਹਨੇ ਪਹਿਲਾਂ ਆਉਣਾ ਹੈ ਵੀ ਜੇ ਤੂੰ ਔਗਣ ਆਪਣੇ ਸੇਲ 'ਤੇ ਲਾ ਅਤੇ ਗੁਣ ਵਿਆਜ ਸਤਿਗੁਰ ਛੱਡਣ ਨੂੰ ਜੀ ਨਹੀਂ ਕਰਦਾ ਔਗਣ ਪਰ ਇਹਨੂੰ ਸੇਲ 'ਤੇ ਲਾ ਦੇ ਤੂੰ ਸਸਤੇ ਭਾਈ ਨੂੰ ਸੁੱਟ ਅੰਦਰੋਂ ਔਗਣਾ ਨੂੰ ਗੁਣ ਵਿਆਜ ਸਤਿਗੁਰ ਪੁਰਖ ਮਿਲਾਏ ਸਤਿਗੁਰ ਪੁਰਖ ਮਿਲਾਏ ਔਗਣ ਵਿਕਣਾ ਗੁਣ ਰਾਂ ਬਲਰਾਮ ਜੀਆ
ਵਿਕਣਾ ਸੇਲ 'ਤੇ ਲਾ ਦੇ ਔਗਣ
ਔਗਣ ਵਿਕਣਾ ਗੁਣ ਰਾਵਾ ਬਲਰਾਮ ਜੀਆ ਸਤਿਗੁਰ ਪੁਰਖ ਮਿਲਾਏ ਮਿਲਾਏ ਕਦੋਂ ਔਗਣ ਵੇਖਣਾ ਗੁਣ ਰਾਵਾ ਬਲਰਾਮ ਜੀਓ ਉਹ ਗੁਣ ਕੀ ਹੈ ਹਰ ਹਰ ਨਾਮ ਧਿਆਏ ਅੱਗੇ ਬੜਾ ਸਲਿਪਰੀ ਲਫਜ਼ ਆਉਣਾ ਗੁਰਬਾਣੀ ਗੁਰਬਾਣੀ ਉੱਥੇ ਆ ਸਾਰੀ ਬਾਣੀ ਨਹੀਂ ਹੈ ਗੁਰਬਾਣੀ ਗੁਰਮੰਤਰ ਵੱਲ ਇਸ਼ਾਰਾ ਹੈ ਜਿਹੜਾ ਨਾਮ ਜਪ ਜਪ ਕੇ ਤੁਹਾਨੂੰ ਮੂੰਹ 'ਚ ਮਿੱਠਾ ਲੱਗਣਾ ਉਹਦਾ ਸਵਾਦ ਆਉਣਾ ਉਹ ਹੈ ਗਾ ਗੁਰਬਾਣੀ ਨਿਤ ਨਿਤ ਚਾਵਾਂ ਬਲਰਾਮ ਜੀ
ਜਦੋਂ ਧਿਆਉਣ ਦੀ ਵਸਤੂ ਹੋ ਜਾਂਦੀ ਹੈ। ਗੁਰ
ਗੁਰ ਸਾਡਾ ਰੱਬ ਹੈ, ਉਹਦੀ ਬਾਣੀ ਪ੍ਰਭ ਬਾਣੀ ਸ਼ਬਦ ਹੈ, ਪ੍ਰਭ ਬਾਣੀ ਸ਼ਬਦ। ਇਸ ਕਰਕੇ ਜਿਹੜਾ ਗੁਰ ਬਾਣੀ ਹੈ ਸਾਡੀ ਸਾਰੇ ਲਫ਼ਜ਼, ਉਹ ਗੁਰੂ ਦੀ ਬਾਣੀ ਕੀ ਹੈ? ਸਾਡੇ ਪਰਮੇਸ਼ਰ ਦਾ ਸ਼ਬਦ ਹੈ, ਨਾਮ ਹੈ। ਉਹਨੂੰ ਚਵਣਾ ਕੀ ਹੈ? ਅੰਦਰ ਧਿਆਉਣ ਦੀ ਅਵਸਥਾ 'ਚ ਇੰਨਾ ਸਵਾਦ ਆ ਜਾਂਦਾ ਮੂੰਹ 'ਚ ਵੀ ਉਹ ਉਸ ਅਵਸਥਾ ਨੂੰ ਕਿਹਾ ਹੈ। ਨਿਤ ਨੇਤੀ ਵੀ ਫਿਰ ਸਵਾਦ ਲੈ ਲੈ ਕੇ ਨਾਮ ਜਪਦਾ ਹੈ। ਗੁਰ ਬਾਣੀ ਨਿਤ ਨੇਤ ਬਲਰਾਮ ਜੀਓ। ਪਹਿਲਾਂ ਔਗਣ ਕੱਢੇ ਅੰਦਰੋਂ ਸਾਰੇ, ਉਹ ਗੁਣ ਨਾਮ ਵਾਲਾ, ਉਹਦੇ ਨਾਲ ਫਿਰ ਧਿਆਉਣ ਦੀ ਅਵਸਥਾ 'ਚ ਆਇਆ, ਫਿਰ ਆ ਚਵਣਾ ਆਇਆ, ਉਹ ਫਿਰ ਸ਼ਬਦ ਜਿਹੜਾ ਜਪਦਾ ਸੀ ਐਡਾ ਮਿੱਠਾ ਲੱਗਾ। ਉਸ ਸ਼ਬਦ ਨੂੰ ਗੁਰਬਾਣੀ ਕੀ ਹੈ? ਗੁਰਬਾਣੀ ਸਾਦ ਮਿੱਠੀ ਲਾਗੀ।
ਮਾਰਨੀ ਨਹੀਂ ਹੈ ਖੰਡ ਪਾਠੀਆਂ ਨੂੰ ਜਾਂ ਦੂਸਰੀ ਗਾਉਣ ਵਾਲਿਆਂ ਨੂੰ ਜੀ ਗੁਰਬਾਣੀ ਮਿੱਠੀ,
ਉਹਨੇ ਮਿੱਠੀ ਨਹੀਂ ਹੈ, ਨਾਮ ਮਿੱਠਾ ਲੱਗਣਾ ਹੈ।
ਗੁਰਬਾਣੀ ਸਾਦ ਮਿੱਠੀ ਲਾਗੀ, ਪਾਪ ਵੇਕਾਰ ਗਵਾਇਆ।
ਪਰ ਕਦੋਂ?
ਸਤਿਗੁਰ ਪੁਰਖ ਮਿਲਾਏ, ਮਿਲਾਏ ਸਤਿਗੁਰ ਪੁਰਖ ਮਿਲਾਏ।
ਪਹਿਲੀ ਕੰਡੀਸ਼ਨ ਹੈ
ਔਗਣ ਵੇਖਣਾ।
ਆਸਾ ਦੀ ਵਾਰ ਰੋਜ਼ ਲਾਉਣ ਦਾ ਕੀ ਫਾਇਦਾ ਹੈ? ਜਿਹਦੇ ਨਾਲ ਔਗਣ ਨਹੀਂ ਅਸੀਂ ਅੰਦਰੋਂ ਕੱਢਦੇ, ਔਰ ਇੰਨੇ
ਆਹ ਹੁਣ ਪੜ੍ਹਨ ਲੱਗੇ ਹਾਂ ਮਹਾਰਾਜ ਦੀ, ਐਸੀ ਲਾਈਟ ਦੇ ਰਹੇ ਨੇ
ਉੱਧਰ ਯੋਗੀਆਂ ਨੂੰ। ਯੋਗੀ ਹੱਥ 'ਚ ਖੱਪਰ, ਸਿਰ 'ਤੇ ਟੋਪੀ, ਔਰ ਲੱਕ ਦੁਆਲੇ ਰੱਸੇ, ਕਈ ਕਈਆਂ ਦਾ ਭੇਸ, ਕੰਨਾਂ 'ਚ ਮੁੰਦਰਾ, ਭਭੂਤੀ ਬਣਨੀ, ਔਰ ਉਹਨਾਂ ਦੇ ਯੋਗੀਆਂ ਦਾ ਇੰਨਾ ਭੇਖ ਸੀ। ਔਰ ਹਿੰਦੁਸਤਾਨ 'ਚ ਸਭ ਤੋਂ ਜ਼ਿਆਦਾ ਉਸ ਵੇਲੇ ਗੁਰੂ ਨਾਨਕ ਵੇਲੇ ਯੋਗੀਆਂ ਦਾ ਜ਼ੋਰ ਸੀ। ਗ੍ਰਿਸ਼ਤੀਆਂ ਨੂੰ ਆਪਣੀ ਮੁੱਠੀ 'ਚ ਕੀਤਾ ਸੀ ਨਾ ਯੋਗੀਆਂ, ਨਾ ਰਿਧੀਆਂ ਸਿੱਧੀਆਂ ਦਿਖਾ ਕੇ, ਔਰ ਯੋਗੀ ਯੋਗੀ ਸਾਰੇ ਹਿੰਦੁਸਤਾਨ ਦੇ ਵਿੱਚ ਯੋਗੀ ਯੋਗੀ ਸੀ। ਮਹਾਰਾਜ ਨੇ ਫਿਰ ਸਿੱਧ ਗੋਸ਼ਟ ਲਿਖੀ ਔਰ ਯੋਗੀਆਂ ਨਾਲ ਬਹਿਸ ਕੀਤੀ ਵੀ ਤੁਸੀਂ, ਤੁਹਾਡਾ ਇਹ ਰਾਸਤਾ ਗਲਤ ਹੈ। ਅਤੇ ਇਸ ਕਰਕੇ ਯੋਗੀਆਂ ਨਾਲ ਫਿਰ ਆਹੋ ਚੀਜ਼ ਯੋਗੀਆਂ ਨਾਲ ਪਹਿਲਾਂ ਮਹਾਰਾਜ ਨੇ ਉਹਨਾਂ ਦੀ ਕੱਟੀ ਵੀ ਤੁਸੀਂ ਬਾਹਰਲਾ ਭੇਖ ਕਿਉਂ ਕਰ ਰਹੇ? ਉਹ ਕਹਿੰਦੇ ਵੀ ਗੁਰੂ ਨਾਨਕ ਸਾਡੇ ਤਾਂ ਇਸਦੇ ਸਿਰ 'ਤੇ ਟੋਪੀ ਪਾਉਂਦੇ, ਕਈ ਟੋਪੀ ਵਾਲੇ ਯੋਗੀ ਹੁੰਦੇ, ਤੇਰੀ ਟੋਪੀ ਕਿਹੜੀ ਹੈ? ਜਿੱਦਾਂ ਭਾਈ ਸੰਤ ਸੋਭਾ ਸੈਨਾ ਫੋਟੋ ਬਣਾਉਣ ਲੱਗੇ ਕਦੀ ਤਾਂ ਮਾਲਾ ਪਾ ਦਿੰਦਾ ਪੱਗ 'ਤੇ, ਕਦੀ ਗੁਰੂ ਨਾਨਕ ਦੇ ਸਿਰ 'ਤੇ ਟੋਪੀ ਪਾ ਦਿੰਦਾ। ਨਾਨਕ ਨੇ ਕੋਈ ਭੇਖ ਨਹੀਂ ਬਣਾਇਆ, ਸਿੱਧੇ ਪਿੱਧੇ ਗ੍ਰਿਸ਼ਤੀ ਬੰਦਿਆਂ, ਇੱਕ ਚਾਦਰ ਉੱਤੇ ਇੱਕ ਚਾਦਰ ਥੱਲੇ, ਨੱਤੇ ਲਗੋਟੀ ਉੱਤੇ ਚਾਦਰਾ, ਇੱਕ ਉੱਤੇ ਚਾਦਰ, ਉਹ ਪਗੜੀ ਬੰਨ੍ਹਦੇ ਸੀ ਆਰਾਮ ਨਾਲ, ਸਿੱਧੇ ਜੇ ਖੇਤੀਬਾੜੀ ਕਰਵਾਉਂਦੇ ਸੀ ਕਿਹਾ ਸਾਰਾ। ਐਸਾ ਐਸਾ ਭੇਖ ਯੋਗੀਆਂ ਦਾ ਜੀ, ਮਹਾਰਾਜ ਨਾ ਉਦਾਸੀਆਂ ਕੀਤੀਆਂ ਸੀ ਚਾਰ ਬਾਬਾ, ਵੀ ਸਦਾ ਹੀ ਉਜੜਿਆ ਰਹਿੰਦਾ ਸੀ ਘਰੋਂ, ਬਾਰਾਂ ਬਾਰਾਂ ਸਾਲ ਘਰ ਨਹੀਂ ਸੀ ਵੜਦਾ, ਇਹਨੇ ਉਦਾਸੀਆਂ ਨਾ ਉਦਾਸੀਆਂ ਉਹਨਾਂ ਦੀਆਂ ਚਲਾਈਆਂ।
ਇਸ ਕਰਕੇ ਗੁਰੂ ਨਾਨਕ ਦਾ ਭੇਖ ਕੋਈ ਨਹੀਂ ਸੀ, ਉਹਨਾਂ ਦਾ ਮਤਲਬ
ਜਿਹੜਾ ਸੀ ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ, ਉਹਨਾਂ ਦਾ ਆਹ ਭੇਖ ਸੀ।
ਇਸ ਕਰਕੇ ਬਾਹਰਲਾ ਭੇਖ ਯੋਗੀਆਂ ਦਾ ਸੀ।
ਤੋ ਮਹਾਰਾਜ ਉਹਨਾਂ ਨੇ ਯੋਗੀਆਂ ਨੂੰ ਕਹਿੰਦੇ ਭਈ ਮੇਰਾ ਖੱਪਰ ਵੀ ਹੈ, ਕਹਿੰਦੇ ਟੋਪੀ ਵੀ ਤੇਰੀ ਹੈ? ਕਹਿੰਦੇ ਹਾਂ ਮੇਰੀ ਟੋਪੀ ਵੀ ਹੈ। ਕਹਿੰਦੇ ਤੂੰ ਭਗਤੀ ਕਿੱਦਾਂ ਕਰਦਾ, ਤੇਰਾ ਦਿਸਦਾ ਤਾਂ ਕੁਛ ਨਹੀਂ, ਤੂੰ ਤਾਂ ਸਿੱਧਾ ਪਤਾ ਆਰਡੀਨਰੀ ਮੈਨ ਆ। ਬਾਹਰ ਸੂਤ ਸਗਲ ਸਿਓ ਮੌਲਾ, ਅਲਿਪਤ ਰਹੋ ਜੈਸੇ ਜਲ ਮੇ ਕੌਲਾ, ਸਾਚ ਨਾਮੇ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਵਾਗਾ, ਮਹੱਲਾ ਪੰਜਵਾਂ। ਇਸ ਤਰ੍ਹਾਂ ਗੁਰੂ ਰਹਿੰਦੇ ਸੀ,
ਬਾਹਰੋਂ ਆਰਡੀਨਰੀ ਆਮ ਵਿੱਚੇ ਮਿਲ ਕੇ ਸਾਰੇ,
ਪਰ ਸਾਚ ਨਾਮੇ ਮੇਰਾ ਮਨ ਲਾਗਾ, ਲੋਗਨ ਸਿਓ ਮੇਰਾ ਠਾਠਾ ਵਾਗਾ, ਅਤੇ ਬਾਹਰ ਸੂਤ ਸਗਲ ਸਿਉ ਮੌਲਾ, ਸਾਰਿਆਂ ਨਾਲ ਮੈਂ ਖਿੜ ਕੇ ਹੱਸ ਕੇ ਮਿਲਦਾ ਸਾਰਿਆਂ, ਪਰ ਮੈਂ ਲਿਬੜਦਾ ਨਹੀਂ ਇਹਨਾਂ 'ਚ। ਆਪਣੀ ਮਾਤ ਅੰਦਰੋਂ ਮਾਂ ਨਾਮ ਦੀ ਹੈ, ਪਰ ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੂੰ ਜੈਸੇ ਜਲ ਮੇਂ ਕੌਲਾ। ਤੋ ਆ ਸਾਰੇ ਗੁਰੂਆਂ ਇਸ ਤਰ੍ਹਾਂ ਰਹੇ। ਬਾਹਰਲਾ ਫੇਕ ਸਦਾ ਹੀ ਰਿਜੈਕਟਡ ਹੈ, ਬਾਹਰਲੀਆਂ ਮੁੰਦਰਾਂ ਰਿਜੈਕਟਡ ਹੈ। ਇਸ ਕਰਕੇ ਬਾਬਾ ਨਾਨਕ ਜੋਗੀਆਂ ਨੂੰ ਸਮਝਾ ਰਿਹਾ ਹੈ ਵੀ ਮੈਂ ਨਾਮ ਕਿੱਦਾਂ ਜਪਦਾ। ਦੁੱਖ ਪਰ ਪੰਚ ਭੂਤ ਪੀ, ਕੜਾ ਸਨ ਮਨ ਜਾਗੋਤੀ, ਦੁੱਖ ਪਰ ਪੰਚ ਭੂਤੋ ਪੀ। ਆ ਦੇਣ ਲੱਗੇ ਜੋਗੀਆਂ ਨੂੰ ਰਗੜਾ ਹੁਣ ਉਹਨਾਂ ਦੇ ਭੇਖ ਨੂੰ, ਆ ਇੱਥੇ ਗਾਂ ਬਾਹਮਣਾਂ ਦੇ ਭੇਖ ਨੂੰ, ਉਹ ਸਾਰਾ ਸਿੱਖੀ ਹੁਣ ਕਰ ਰਹੀ ਆ। ਹੁਣ ਖੱਪਰ ਛੱਡ ਕੇ ਹੁਣ ਸਰਵ ਲੋਹ ਦੇ ਗੜਵੇ ਬਣਾ ਲਏ ਇਹਨਾਂ ਸੰਤਾਂ
ਨੂੰ।
ਸੰਤੋਖ ਸੰਜਮ ਹੈ ਨਾਲੇ, ਸਤ ਸੰਤੋਖ ਸੰਜਮ ਹੈ ਨਾਲੇ, ਨਾਨਕ ਗੁਰਮੁਖ ਨਾਮ ਸੰਭਾਲੇ, ਨਾਨਕ ਗੁਰਮੁਖ ਨਾਮ ਸੰਭਾਲੇ। ਕਹਿੰਦੇ ਤੁਸੀਂ ਤੇ ਟੋਪੀ ਪਾਉਂਦੇ ਹੋ ਤੇ ਖੱਪਰ ਹੱਥ 'ਚ ਰੱਖਦੇ ਹੋ, ਹੁਣ ਸਰਬਲੋ ਦੇ ਗੜਬੇ ਹੋ ਗਏ ਜਾਂ ਸੰਤਾਂ ਦੇ ਗੜਬੇ ਜਾਂ ਫਲਾਂ 'ਚ, ਉਹ ਖੱਪਰ ਉਹ ਖੈਰ ਮੰਗਣ ਲਈ ਠੂਠਾ ਜਿਹਾ ਉਹ ਚਿੱਪੀ ਜਿਹਨੂੰ ਕਹਿੰਦੇ ਉਹ ਹੱਥ 'ਚ ਰੱਖਦੇ ਸੀ ਸਦਾ। ਮਹਾਰਾਜ ਕਹਿੰਦੇ ਵੀ ਮੇਰੇ ਅੰਦਰ ਇੱਕ ਧੁੰਨੀ ਲੱਗ ਗਏ, ਕੰਵਲ ਵਰਗੀ ਚੀਜ਼ ਹੈ ਕੋਈ, ਪਰ ਉਹ ਮੇਰਾ ਕੰਵਲ ਹੈ, ਉਹ ਮੁੱਦਾ ਹੈ। ਕਹਿੰਦੀ ਤੇਰਾ ਉਹ ਖੱਪਰ ਹੈ? ਕਹਿੰਦੀ ਹਾਂ। ਕਹਿੰਦੀ ਉਹ ਤਾਂ ਮੁੱਦਾ ਪਿਆ, ਔਰ ਜੇ ਤੂੰ ਖੈਰ ਕਿੱਦਾਂ ਮਿਲੈਨਾ ਆਈ ਤਾਂ ਸਿੱਧਾ ਖੱਪਰ ਲੈ ਕੇ ਅਤੇ ਗ੍ਰਿਸ਼ਤੀਆਂ ਦੇ ਘਰ ਜਾ ਕੇ ਮੰਗ ਕੇ ਖਾਂਦੇ, ਖੱਪਰ ਮੋਹਰੇ ਕਰ ਦਿੰਦੇ, ਗ੍ਰਿਸ਼ਤੀ ਖੈਰ ਪਾ ਦਿੰਦੇ, ਤੇਰਾ ਉਹਦਾ ਖੱਪਰ ਹੈ, ਉਹਦੇ ਖੱਪਰ। ਕਹਿੰਦੇ ਨਹੀਂ, ਜਦੋਂ ਪਰਮੇਸ਼ੁਰ ਦੀ ਭਗਤੀ ਨਾਮਣਾ ਹੈ ਜਿਹੜਾ ਉਹਦਾ ਕਮਲ ਹੈ ਮੈਂ ਸਿੱਧਾ ਕਰ ਦਿੰਦਾ ਨਾ, ਇਹਦੇ 'ਚ ਮੈਨੂੰ ਰੱਬ ਫਿਰ ਖੈਰ ਪਾ ਦਿੰਦਾ। ਤੁਸੀਂ ਤਾਂ ਗ੍ਰਿਸ਼ਤੀਆਂ ਕੋਲੋਂ ਮੰਗ ਕੇ ਖਾਂਦੇ ਹੋ,
ਮੇਰਾ ਉਹਦਾ ਖੱਪਰ, ਮੈਂ ਆਪਣਾ ਕਮਲ ਸਿੱਧਾ ਕਰਦਾ ਭਗਤੀ ਕਰ ਕਰਕੇ ਅੰਦਰ, ਉਹ ਜਦੋਂ ਸਿੱਧਾ ਹੋ ਜਾਂਦਾ ਹੈ
ਉਦੋਂ ਰੱਬ ਮੇਰੇ 'ਤੇ ਖੈਰ। ਭੀਖਕ
ਹਾਂ ਭੀਖਕ ਭਿਖਾਰੀ ਥਾਰੇ ਸਾਰਾ ਕੁਛ ਉਹ ਖੈਰ ਪਾਉਂਦਾ ਹੈ ਫਿਰ ਰੱਬ ਮੇਰੇ ਅੰਦਰ ਨਾ,
ਔਰ ਖੈਰ ਕਾਹਦੀ ਆ? ਉਹ ਨਾਮ ਦੀ ਖੈਰ ਪਾਉਂਦਾ, ਉਸ ਵੇਲੇ ਨਾਮ ਮੈਨੂੰ ਮਿਲਦਾ।
ਪਹਿਲਾਂ ਮੇਰਾ ਉਹਦੋ ਖੱਪਰ,
ਕਹਿੰਦਾ ਟੋਪੀ, ਕਹਿੰਦਾ ਤੁਸੀਂ ਤਾਂ ਬਾਹਰਲੀ ਟੋਪੀ ਪਾਉਂਦੀ, ਮੇਰੀ ਆਤਮਾ ਹੀ ਟੋਪੀ ਹੈ,
ਜਿਹੜੀ ਆਤਮਾ ਅੰਦਰ ਹੈ ਉਹ ਸਭ ਤੋਂ ਉੱਚੀ ਚੀਜ਼ ਹੈ, ਮੇਰੀ ਉਹ ਟੋਪੀ ਆਤਮਾ ਹੀ।
ਪੰਚ ਭੂ ਆਤਮਾ ਨੂੰ ਕਿਹਾ ਹੈ,
ਇਸ ਕਰਕੇ ਮੇਰੀ ਟੋਪੀ ਕੀ ਹੈ? ਪੰਚ ਭੂ ਆਤਮਾ ਹੈ।
ਦੁੱਖ ਪਰ ਪੰਚ ਭੂਤ ਟੋਪੀ,
ਮਹਾਰਾਜ ਕੱਟ ਰਹੇ ਬਾਹਰਲੀਆਂ ਨਿਸ਼ਾਨੀਆਂ ਨੂੰ, ਬਾਹਰਲੀਆਂ ਮੁੰਦਰਾਂ ਨੂੰ, ਬਾਹਰਲੇ ਸਾਰੀਆਂ ਭੇਖ ਨੂੰ ਕੱਟ ਰਹੇ ਨੇ ਵੀ ਇਨਸਾਨ ਬਣੋ ਪਹਿਲਾਂ, ਔਰ ਅੰਦਰਲੇ ਗੁਣ ਗ੍ਰਹਿਣ ਕਰੋ ਅੰਦਰੋਂ ਅੰਦਰੋਂ। ਬਾਹਰੋਂ ਤੁਸੀਂ ਜੋ ਸਾਧਾਂ ਵਾਲਾ ਸਿੱਖੇ ਵਾਲਾ ਜਾਂ ਜਿੰਨਾ ਮਰਜ਼ੀ ਵਧੀਆ ਭਲੇ ਮਾਨਸਾ ਵਰਗਾ ਭੇਖ ਬਣਾ ਲਓ, ਪਰ ਅੰਦਰ ਤੁਸੀਂ ਚੋਰ ਡਾਕੂ ਠੱਗ ਸਭ ਕੁਛ ਲਿਖਿਆ। ਮਹਾਰਾਜ ਨਾ ਅੰਦਰਲਾ ਸੁਭਾਅ ਬਦਲੋ, ਇਨ ਚਿਕਰ ਸੁਭਾਅ ਨਹੀਂ ਬਦਲਦੇ ਤੁਸੀਂ, ਉਨ ਚਿਕਰ ਤੁਹਾਡਾ ਕੱਖ ਨਹੀਂ ਹੋਣਾ, ਬਾਹਰਲੀਆਂ ਨਿਸ਼ਾਨੀਆਂ ਨਾਲ ਜੋ ਵੀ ਉਹ ਕੁਛ ਨਹੀਂ ਹੋਣਾ। ਕੋਈ ਗੁਰੂ ਨਾਨਕ ਦੇ ਸਾਹਿਬ ਦੇ ਨਾਲ ਭਗਤੀ ਕਰਕੇ ਆਪਣਾ ਖੱਪਰ ਅੰਦਰ ਜਾਂ ਗੜਵਾ ਸਰਬਲੋ ਦਾ ਬਣਾਉਂਦਾ ਇੱਦਾਂ ਅੰਦਰ?
ਸਨਮਾਨ ਜਾਗੋ ਜੋਗੀ ਕਹਿੰਦੀ ਜੀ ਅਸੀਂ ਤਾਂ ਧੂਣੀਆਂ ਲਾ ਲਾ ਕੇ ਆਪਣੀਆਂ ਐਨ ਕਾਇਆਂ ਕੱਸ ਕੇ ਰੱਖਦੇ ਹਾਂ, ਸਹੁਰੇ ਪਿੰਡ ਦਾ ਬਾਲਣ ਫੂਕ ਛਿੜਦੇ ਸਾਧੂ ਪਿੰਡੀ ਥਾਈਆਂ ਜਦੋਂ ਆਉਂਦੇ ਆ ਅਤੇ ਉੱਥੇ ਫਿਰ ਚਿਲਾ ਕੱਢਦੇ, ਸਹੁਰੇ ਅੱਗ ਹੀ ਪਤਾ ਲੈਣੀ ਔਰ ਨੰਗੇ ਹੋ ਕੇ ਲਗੋਟਾ ਬੰਨ੍ਹ ਕੇ ਉੱਥੇ ਬਹਿ ਰਹਿਣਾ ਕਈ ਕਈ ਮਹੀਨੇ, ਚਾਲੀ ਦਿਨ ਰਾਤ ਦਿਨ ਅੱਗ ਸੇਕਣੀ ਔਰ ਉਹਦੇ 'ਤੇ ਭਬੂਤੀ ਮਲਣੀ, ਸਵਾਹ ਮਲਣੀ, ਸਾਰੇ ਐਨ ਕਾਇਆਂ ਵੀ ਸਾਡੀ ਕੱਸੀ ਰਹਿੰਦੀ। ਸਾਡਾ ਨਾਨਾ ਕਹਿੰਦਾ ਹੁੰਦਾ ਇਹ ਸਾਰੇ ਪਿੰਡ ਦਾ ਬਾਲਣ ਖਤਮ ਕਰ ਦਿੰਦੇ ਆ ਸਾਰੇ ਪਿੰਡ ਦਾ, ਰਾਤ ਆਰਾਮ ਨਾਲ ਧਾਰੀਵਾਲ ਦਾ ਕੰਬਲ ਲੈ ਕੇ ਰਾਤ ਨਹੀਂ ਕੱਟ ਸਕਦੇ ਸਿੱਧੇ। ਸਾਡੇ ਬਜ਼ੁਰਗ ਹੁੰਦੇ ਸੀ ਕਹਿੰਦੇ ਕਿੱਡਾ ਕਿੱਡਾ ਨੁਕਸਾਨ ਕਰ ਰਹੇ ਸਾਧੂ, ਅਤੇ ਉਹ ਪਿੰਡ ਵਾਲਿਆਂ ਨੇ ਕਹਿਣੇ ਜੀ ਨਾ ਜੀ ਸਾਧੂ ਤੁਸੀਂ ਸੁਬਦਾਰ ਸਾਹਿਬ ਤੁਸੀਂ ਨਾ ਨਿੰਦੇ ਆ ਕਰੋ, ਕਹਿੰਦੇ ਸਹੁਰੇ ਧਾਰੀਵਾਲ ਦਾ ਲਾ ਕੇ ਕੰਬਲ ਲੈ ਕੇ ਗਰਮ ਰਾਤ ਰਾਹ ਆਰਾਮ ਨਾਲ ਸੌਣ, ਸਾਰਾ ਬਾਲਣ ਖਤਮ ਕਰ ਦਿੰਦੇ ਪਿੰਡ ਤੋਂ। ਇਹ ਸੀ ਕਾਇਆਂ ਨੂੰ ਕੱਸ ਕੇ ਰੱਖਣਾ ਵੀ ਇਹਨਾਂ ਚੀਜ਼ਾਂ। ਮਹਾਰਾਜ ਕਹਿੰਦੇ ਕਾਇਆਂ ਇਹਦੇ ਨਾਲ ਨਹੀਂ ਕੱਸਣ, ਕਾਇਆਂ ਆਪਣੇ ਮਨ ਮੇਰੇ ਜਿਹੜੇ ਆ ਉਹ ਲਗੋਟੀ ਬੰਨਦੇ ਸੀ। ਹੁਣ ਕਸ਼ਹਿਰਾ ਮਹਾਰਾਜ ਦੱਸਣਗੇ ਵੀ ਕਾਹਦਾ ਪਾਉਣਾ, ਉਹ ਕਹਿੰਦੇ ਲਗੋਟੀ ਬੰਨਦੇ ਸੀ ਵੀ ਅਸੀਂ ਜਤੀ ਸਤੀ ਐਨ ਧੂਣੀ ਤਾ ਕੇ ਅਤੇ ਕਾਇਆਂ ਨੂੰ ਕੱਸ ਕੇ ਰੱਖਦੇ। ਕਹਿੰਦੇ ਮੈਂ ਆਪਣੀ ਕਾਇਆਂ ਮਨ ਨਾਲ ਕੱਸਦਾ, ਕੀ ਮਜਾਲ ਹੈ ਮੇਰੀ ਕਾਇਆਂ ਮਨ ਦੇ ਆਖੇ ਲੱਗ ਜਾਏ। ਮਨ ਜੋ ਕਰਾਉਂਦਾ ਭੈੜੀਆਂ ਆਦਤਾਂ ਜੋ ਕੁਛ ਕਹਿੰਦਾ, ਮੇਰੀ ਕਾਇਆ ਐਸੀ ਕੱਸੀ ਹੈ ਮੈਂ ਮਨ ਜਗੋਟੀ ਹੈ ਮੇਰੀ, ਮੈਂ ਆਪਣੇ ਮਨ 'ਤੇ ਕਾਬੂ ਕਰ ਰਿਹਾ ਇਸ ਕਰਕੇ ਕਾਇਆ ਕੜਾਸਣ ਮਨ ਜਗੋਟੀ। ਕਾਇਆ ਕੜਾਸਣ ਮਨ ਜਗੋਟੀ। ਐਸੇ ਹੀਰੇ ਐਸੇ ਖੰਡ ਪਾਠ ਹੋਈ ਜਾ ਰਿਹਾ ਇਸ ਬਾਣੀ ਨੇ ਪਾਠ ਕਰੀ ਜਾ ਰਹੇ, ਇਸੇ ਕਰਕੇ ਆਸਾ ਦੀ ਵਾਰ 'ਚ ਇੰਨਾ ਕੁਛ ਲਿਖਿਆ ਅਸੀਂ ਉਹ ਸੋਚਦੇ ਨਹੀਂ। ਤੋ ਗੁਰੂ ਮਹਾਰਾਜ ਜੋਗੀਆਂ ਦੀ ਖੱਲ ਲਾ ਰਿਹਾ ਹੈ, ਕਾਇਆ ਕੜਾ ਮਨ ਜਾਗੋਟੀ, ਊਨ ਦੋ ਖੱਪਰ ਪੰਜ ਭੂ ਟੋਪੀ, ਕਾਇਆ ਕੜਾ ਸਨ ਮਨ ਜਾਗੋਟੀ। ਸਤ ਸੰਤੋਖ ਸੰਜਮ ਹੈ ਨਾਲੇ, ਨਾਨਕ ਗੁਰਮੁਖ ਨਾਮ ਸੰਭਾਲੇ। ਕਹਿੰਦਾ ਮੇਰੇ 'ਚ ਸੱਤ ਹੈ, ਪਰਮੇਸ਼ਰ ਦਾ ਨਾਮ ਹੀ ਸੱਤ ਹੈ, ਜਿੱਥੇ ਸੱਤ ਆ ਜਾਏ ਸੰਤੋਖ ਦਾ ਮੇਰਾ ਜੀਵਨ ਹੈ, ਔਰ ਸੰਜਮ ਦਾ ਮੈਂ ਜੀਵਨ ਹੈ। ਸੰਜਮ ਕੀ ਹੈ? ਅੰਨ ਪਾਣੀ ਥੋੜ੍ਹਾ ਖਾਇਆ, ਮੈਂ ਸੰਜਮ ਨਾਲ ਚੱਲਦਾ, ਸੰਜਮ ਦਾ ਜੀਵਨ ਹੈ। ਇਹ ਵੀ ਜੋ ਮਨ ਨੇ ਕਿਹਾ ਮੈਂ ਖਾਈ ਗਿਆ ਜਾਂ ਸਾਰਾ ਮੇਰਾ ਸੰਜਮ ਕਰਦਾ ਹਰ ਚੀਜ਼ ਨੂੰ, ਸੰਜਮ ਨੂੰ ਕਹਿੰਦੇ ਕੰਟਰੋਲ ਹੈ ਮੇਰਾ ਇੰਦਰੀਆਂ 'ਤੇ। ਤੋ ਸਤ ਸੰਤੋਖ ਸੰਜਮ ਹੈ ਨਾਲੇ, ਔਰ ਮੈਂ ਇੱਕ ਖਾਸ ਸਿਸਟਮ ਨਾਲ ਅਭਿਆਸ ਕਰਦਾ, ਉਹ ਹੈ ਗੁਰਮੁਖ ਸਿਸਟਮ। ਗੁਰਮੁਖੇ ਹੈ ਅਰਧਾ ਉਰਦੀ ਦਾ ਅਭਿਆਸ ਪਰਮੇਸ਼ਰ ਦਾ, ਵੀ ਸਤ ਸੰਤੋਖ ਸੰਜਮ ਹੈ ਨਾਲੇ, ਨਾਨਕ ਗੁਰਮੁਖੇ ਨਾਮ ਸੰਭਾਲੇ। ਇਹ ਭਗਤਾਂ ਦਾ ਸਿਸਟਮ ਹੈ ਸ਼ੁਰੂ ਤੋਂ, ਗੁਰਮੁਖੇ ਜਿਹੜਾ ਰਾਸਤਾ ਹੈ ਇਹ ਹੈ ਪਰਮੇਸ਼ਰ ਦਾ ਨਾਮ ਅਰਧਾ ਉਰਦੀ ਅਭਿਆਸ ਨਾਲ, ਸ਼ਬਦ ਸੁਰਤ ਦੀ ਖੇਡ ਨਾਲ ਕਰਨਾ, ਇਹਨੂੰ ਗੁਰਮੁਖੀ ਸਿਸਟਮ ਕਿਹਾ। ਇਸ ਕਰਕੇ ਬਾਬਾ ਨਾਨਕ ਉਹਨਾਂ ਨੂੰ, ਕਿਉਂਕਿ ਗੁਰਮੁਖੀ ਲਫ਼ਜ਼ ਸਿੱਧ ਗੋਸ਼ਟ 'ਚ ਬਹੁਤ ਆਏਗਾ, ਇਹਨਾਂ ਜੋਗੀਆਂ ਨੂੰ ਸਮਝਾ ਰਿਹਾ ਵੀ ਮੈਂ ਜਿਹੜਾ ਅਭਿਆਸ ਮੈਂ ਕਰਦਾ ਹਾਂ, ਇੱਕੇ ਆ ਕੇ ਆਖੇ ਸ਼ਬਦ ਪਾਠੇ, ਵਾਹਿਗੁਰੂ 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 ਵਾਹਿਗੁਰੂ, ਇੱਕੇ ਆਖੇ ਆਖੇ ਸ਼ਬਦ ਪਾਠੇ, ਅਰਧ ਉਰਧ ਦਿਨ ਰਾਤੇ, ਅਰਧ ਉਰਧ ਦਿਨ ਰਾਤੇ, ਕਾਇਆ ਕੜਾ ਸਨ ਮਨ ਜਾਗੋਟੀ, ਸਤ ਸੰਤੋਖ ਸੰਜਮ ਹੈ ਨਾਲੇ, ਨਾਨਕ ਗੁਰਮੁਖ ਨਾਮ ਸੰਭਾਲੇ। ਸੋ ਸਤਿਗੁਰ ਪੁਰਖ ਮਿਲਾਏ, ਸਤਿਗੁਰ ਪੁਰਖ ਮਿਲਾਏ, ਔਗਣ ਔਗਣੀ ਪਰਿਆ ਸਰੀਰ ਹੈ, ਔਗਣੀ ਪਰਿਆ ਸਰੀਰ ਹੈ, ਔਗਣੀ ਪਰਿਆ ਸਰੀਰ ਹੈ, ਔਗਣੀ ਸਾਰਾ ਉਪਦੇਸ਼ ਹੀ ਬਾਣੀ ਦਾ ਇਹੋ ਹੈ ਵੀ ਤੈਨੂੰ ਕੱਖ ਨਹੀਂ ਮਿਲਣਾ ਜਿਨ ਚਿਕੜ ਤੂੰ ਆਪ ਗਣ ਵਿਕਣਾ
ਜਪ ਜਪ ਬਾਣੀ ਦਾ ਪਿਲਰ ਜਪ ਬਾਣੀ ਦਾ ਸਭ ਤੋਂ ਵੱਡਾ ਅਸੂਲ
ਬਿਨ ਗੁਣ ਕੀਤੇ ਭਗਤੇ ਨਾ ਹੋਏ ਇਹੋ ਜਨੇਊ ਜੀਆਂ ਕਾ
ਅਸਲ ਪੰਜਾਬੀ ਬੋਲੀ ਆ ਹੈ ਤਾਂ ਪਾਂਡੇ ਕਾਤ ਯਾ ਪਾ ਕਾਤ ਮਾਝੇ ਦਾ ਲੈ ਪੁਰਾਣੀ ਪੰਜਾਬੀ ਬੋਲੀ
ਹੈ ਤਾਂ ਪਾਂਡੇ ਪਾਂਡੇ ਕਾਤ ਨਾ ਇਹ ਤੋਟੇ ਨਾ ਮਲ ਲਾਗੇ ਨਾ ਜਾਏ ਤਨ ਸੁਮਾਨਸ ਨਾਲ ਕਾ ਤਨ ਸੁਮਾਨਸ ਨਾਲ ਕਾ ਜੋ ਗਲੇ ਚੱਲੇ ਪਾਏ ਜੋ ਗਲੇ
ਜਨੇਊ ਦੀ ਜਗ੍ਹਾ ਗਾਤਰਾ ਸਮਝਣਾ ਹੈ
ਇਹੋ ਜਨੇ
ਸੋ ਇੱਥੇ ਹੁਣ ਮਹਾਰਾਜ ਜਨੇਊ ਦੱਸਣ ਲੱਗੇ ਹੈ
ਦਇਆ ਕਿਰਪਾ ਸੰਤੋਖ ਸਤ ਵਾਟ ਜਤ ਗੰਡੀ ਸਤ ਵਾਟ ਇਹ
ਜਤ ਪਹਿਲਾ ਦਇਆ ਆਈ ਤਦ ਇਹ ਸਾਡੇ ਪੰਜਾਂ ਪਿਆਰਿਆਂ ਦਾ ਪਹਿਲਾ ਨਾਂ ਦਇਆ ਸਿੰਘ ਦਇਆ ਸਿੱਖੀ ਚ ਨਾਮੋ ਨਿਸ਼ਾਨ ਦਇਆ ਦਾ ਹੈ ਔਰ ਸਭ ਤੋਂ ਨਿਰਦਈ ਬੰਦੇ ਸਾਬਤ ਹੋਏ ਆ ਪੰਜਾਬ 'ਚ ਜਿਹੜਾ ਘੱਲੂਘਾਰਾ ਤਾਜ਼ਾ ਤਾਜ਼ਾ ਹੋਇਆ ਇਹ ਗਾਤਰਿਆਂ ਵਾਲੇ ਬਾਣੇ ਵਾਲੇ ਅਪ ਜੀ ਲਓ ਵੱਡ ਮਾਰ ਟੁੱਕ ਉਹ ਇਹਨਾਂ ਨਾ ਔਰ ਬਾਣੇ ਨਾ ਉਹ ਪੁਆੜਾ ਪਾਇਆ ਉਹ ਇਹਨਾਂ ਨਾ ਕਤਲਆਮ ਕੀਤਾ ਸਾਰਾ ਹੁਣੇ ਦੀਆਂ ਗੱਲਾਂ ਹੈ ਦਇਆ ਜੇ ਸਾਂਭੀ ਹੈ ਤਾਂ ਕ੍ਰਿਸਚੀਐਨਿਟੀ ਨਾ ਸਾਂਭੀ ਮਰਸੀ ਹੋਸਪਿਟਲ ਮਰਸੀ ਕਿੰਨੀ ਦਇਆ ਇਸ ਕੌਮ 'ਚ ਮੈਂ ਆਪਣੀ ਹੱਡਬੀਤੀ ਤਾਂ ਦੱਸਦਾ ਹਾਂ ਵੀ ਮੈਂ ਕਾਲਜ ਲਾਹੌਰ ਸਿੱਖਿਆ ਕਾਲਜ ਲਾਹੌਰ 'ਚ ਮੈਂ ਸਾਈਕਲ 'ਤੇ ਜਾਂਦਾ ਸੀ ਉਹ ਸਾਈਕਲਾਂ ਦੀ ਚੇਨ ਨੂੰ ਗਰੀਜ਼ ਲੱਗੀ ਹੁੰਦੀ ਅਤੇ ਉਹਨੂੰ ਹੱਥ ਲਾਓ ਅਤੇ ਕਾਲਾ ਹੋ ਜਾਂਦਾ ਮੇਰੀ ਰਾਹ 'ਚ ਚੇਨ ਉੱਤਰ ਗਈ ਅਤੇ ਮੈਂ ਉਹ ਉਤਰ ਕੇ ਸਾਈਕਲ ਦੀ ਚੇਨ ਚੜਾਉਣ ਲੱਗਾ ਹਾਲੀ ਮੈਂ ਝਜਕਾਂ ਵੀ ਮੇਰਾ ਹੱਥ ਲਿਬੜ ਜਾਏਗਾ ਸਾਰਾ ਮੈਂ ਹੈਰਾਨ ਰਹਿ ਗਿਆ ਲਾਗੇ ਉਹਦੀ ਇੱਕ ਪਾਦਰੀ ਉਹਨੇ ਆਪਣਾ ਸਾਈਕਲ ਛੇਤੀ ਨਾਲ ਖੜ੍ਹਾ ਕਰਕੇ ਦੇਖੋ ਮੌਕਾ ਨਹੀਂ ਖੁੰਝਣ ਦਿੰਦੇ ਸੇਵਾ ਦਾ ਜਾਂ ਦਇਆ ਦਾ ਮੌਕੜ ਤੋਂ ਕਰਕੇ ਮੇਰੀ ਫਟਾਫਟ ਆਣ ਕੇ ਅਤੇ ਚੇਨ ਚਾੜ ਦਿੱਤੀ ਫਿਰ ਹੱਥ ਪੁੱਜ ਕੇ ਮੈਂ ਬੜਾ ਸ਼ਰਮਿੰਦਾ ਹੋਇਆ ਮਤਲਬ ਇਹ ਲੋਕ ਇੰਨੀ ਉਹਨਾਂ ਇਲਾਕਿਆਂ 'ਚ ਜਿੱਥੇ ਮੱਛਰ
ਔਰ ਜਿੱਥੇ ਬਿਮਾਰੀਆਂ ਜਿੱਥੇ ਬੰਦੇ ਨੂੰ ਮਰਨ ਦਾ ਡਰ, ਉਹਨਾਂ ਇਲਾਕਿਆਂ 'ਚ ਜਾ ਕੇ ਇਕੱਲਾ ਇਕੱਲੇ ਪਾਦਰੀ ਨਾਲ 12-12 ਸਾਲ ਲਾ ਕੇ ਤੁਸੀਂ ਕ੍ਰਿਸਚੀਐਨਿਟੀ ਫੈਲਾਈ, ਦਇਆ ਸਭ ਕੁਛ ਸਾਡੇ 'ਚ ਕੋਈ ਮਜਾਲ ਆ? ਸਾਰਾ ਪੈਸਾ, ਸਾਰਾ ਦੌਲਤ ਸਿੱਖਾਂ ਦੀ, ਸਾਰਾ ਇਹਨਾਂ ਪੁਜਾਰੀਆਂ ਦੇ ਢਿੱਡ 'ਚ ਜਾ ਰਹੀ ਹੈ ਗੁਰਦੁਆਰੇ ਬਣਾਉਣ। ਕੋਈ ਕੰਮ ਦਾ ਕਾਜ, ਕੋਈ ਸਕੂਲ ਖੋਲੋ ਬੱਚਿਆਂ ਲਈ, ਕੋਈ ਕੋਈ ਦਇਆ ਦਾ ਕੰਮ ਕਰੋ, ਕੋਈ ਐਸਾ, ਲੇਕਿਨ ਸਾਰਾ ਸਾਡਾ ਜ਼ੋਰ ਗੁਰਦੁਆਰਿਆਂ ਬਣਾਉਣ 'ਚ ਲੱਗ ਜਾਂਦਾ। ਸੋ ਮਹਾਰਾਜ ਬਾਰ ਬਾਰ ਕਹਿ ਰਹੇ ਨੇ ਇਹ ਦਇਆ ਐਡਾ ਵੱਡੀ ਤਰ ਹੈ ਜਿਹਦੇ ਨਾਲ ਸਾਰੀ ਧਰ, ਔਰ ਇਹ ਜਿਹੜਾ ਧਰਮ ਦਾ ਪਿਓ ਹੈ, ਔਰ ਧਰਮ ਦਾ ਪਿਓ ਸਾਰੀ ਧਰਤੀ ਇਸ ਦਇਆ ਦੇ ਸਿਰ ਦੇ ਉੱਤੇ, ਧਰਮ ਦੇ ਉੱਤੇ ਖੜੀ ਹੈ। ਤੌਲ ਧਰਮ ਦਇਆ ਕਾ ਪੂਤ, ਤੌਲ ਧਰਮ ਦਇਆ ਕਾ ਪੂਤ, ਸੰਤੋਖੇ ਥਾਪੇ ਰੱਖਿਆ ਜਿੰਨੇ ਸੂਤੇ। ਉਹੀ ਉਹੀ ਗੁਣ ਹੋ ਗਏ ਦਇਆ ਕਪਾ। ਇਹ ਜਿਹੜਾ ਜਨੇਊ ਬਣਦਾ ਸੀ ਕਪਾਹ ਦਾ ਬਣਦਾ ਸੀ, ਉਹ ਇਸ ਕਰਕੇ ਸੂਤ ਲੈ ਕੇ ਅਤੇ ਕਹਿੰਦੇ ਜਿਹੜੀ ਕਪਾਹ ਹੈ ਉਹ ਤਾਂ ਦਇਆ ਹੈ, ਸੰਤੋਖ ਹੈ ਉਹ ਜਿਹੜੀ ਸੂਤ ਬਣਾਈ ਦਾ ਕਪਾਹ 'ਚੋਂ ਕੱਢ ਕੇ। ਇਸ ਕਰਕੇ ਜਿਹੜਾ ਸੂਤ ਹੈ ਉਹ ਸੰਤੋਖ ਹੈ, ਅਤੇ ਜਿਹੜਾ ਤੇਰਾ ਆਪਣੀਆਂ ਇੰਦਰੀਆਂ 'ਤੇ ਕੰਟਰੋਲ ਹੈ ਉਹ ਹੈ ਜਤ। ਆਪਣੀਆਂ ਇੰਦਰੀਆਂ 'ਤੇ ਕੰਟਰੋਲ ਰੱਖੀ, ਜਤ ਦਾ ਜੀਵਨ ਰੱਖੀ, ਅਤੇ ਆਹ ਹੈ। ਅਤੇ ਜਿਹੜਾ ਗੰਢੀਆਂ ਪਾਉਣੀਆਂ ਵਿੱਚ ਜਨੇਊ ਪਾ ਕੇ ਉਹਦੇ, ਫਿਰ ਗੰਢਾਂ ਦਿੰਦਾ ਸੀ ਬਾਹਮਣ, ਫਿਰ ਗੰਢਾਂ ਵਾਲਾ ਜਨੇਊ ਐਂ ਪਾ ਕੇ ਸਾਰਾ, ਅਤੇ ਉਹ ਕਹਿੰਦੀ ਜਿਹੜੀ ਗੰਢੀਆਂ ਦੇਣੀਆਂ ਵਿੱਚ ਇਹ ਜੱਤ ਗੰਢੀ, ਅਤੇ ਵੱਟ ਕਾਹਦਾ ਦੇਣਾ, ਫਿਰ ਉਹ ਮਰੋੜ ਕੇ ਜਨੇਊ ਬਣਾ ਕੇ ਕਹਿੰਦੇ ਸੀ ਉਹ ਸੱਤ ਦਾ ਦੇਣਾ। ਸੱਤ ਹੈ ਹੀ ਪਰਮੇਸ਼ਰ ਦਾ ਨਾਮ, ਹੋਰ ਦੇ ਬਗੈਰ ਕੋਈ ਚੀਜ਼ ਸੱਤ ਨਹੀਂ ਹੈ। ਇਸ ਕਰਕੇ ਨਾਮ ਜਪ ਜਪ ਕੇ ਅਤੇ ਮਰੋੜੇ ਦੇ ਫੜ ਕੇ ਇਹਨੂੰ, ਅਤੇ ਜਿਹੜੀਆਂ ਗੰਢੀਆਂ ਉਹ ਪਾ ਤੂੰ ਜੱਤ ਦੀਆਂ, ਕੰਟਰੋਲ ਆਫ ਸੈਂਸਿਸ, ਔਰ ਬਾਕੀ ਸੂਤ ਕਾਹਦੇ ਨਾਲ, ਜਿਹੜਾ ਸੂਤ ਰੱਖਣਾ ਜੀਵਨ ਤੇਰਾ ਸੰਤੋਖ ਹੋਣਾ ਚਾਹੀਦਾ, ਅਤੇ ਜਿਹੜੀ ਕਪਾਹ ਹੈ ਉਹ ਦਇਆ ਹੈ। ਹੁਣ ਇਹ ਦੇਖੋ ਕੈਸੇ ਗੁਣ ਹੈ, ਜੇ ਇਹੋ ਜਿਹਾ ਗਾਤਰਾ ਕਿਤੇ ਪਾ ਲੈ ਸਿੱਖ, ਅਤੇ ਇਹੋ ਜਿਹੇ ਹੈ ਤਾਂ ਪਾਂਡੇ ਘਾਤ ਨਾ ਇਹੋ ਟੁੱਟੇ, ਨਾ ਮਲ ਲਾਗੇ, ਨਾ ਇਹੋ ਜਲੇ ਨਾ ਜਾਏ, ਧਨ ਸੁਮਾਨਸ ਨਾਨ ਸਿਰਫ ਬਾਹਮਣ ਖੱਤਰੀ ਦੇ ਜਨੇਊ ਪਾਉਂਦਾ ਸੀ, ਇਨਸਾਨ ਦੇ ਬੰਦੇ ਦੇ ਮੇਲ ਦੇ, ਬੀਬੀ ਦੇ ਜਨੇਊ ਨਹੀਂ ਸੀ ਪਾਉਂਦਾ। ਕਿੱਡਾ ਬੀਬੀ ਨੂੰ ਨੀਵੀਂ ਜਾ, ਉਹਨੂੰ ਛੂ, ਉਹਨੂੰ ਨਹੀਂ। ਤਦੇ ਮਹਾਰਾਜ ਨਾ ਇੱਥੇ ਮਾਨਸ ਲਿਖ ਦਿੱਤਾ, ਕੌਮਨ ਜੈਂਡਰ, ਧਨ ਸਮਾਨਸ ਨਾ, ਦਰਗਾਹ ਦੇ ਤੱਕ ਜਾਣਾ ਉਹ ਜਿਹੜਾ ਮਾਨਸ ਹੈ, ਉੱਥੇ ਕੋਈ ਜਾਤ ਨਹੀਂ, ਨਾ ਬੀਬੀ ਹੈ, ਕੋਈ ਨਾ ਬੰਦਾ ਹੈ, ਨਾ ਕੋਈ ਨੀਵਾਂ, ਨਾ ਉੱਤੇ ਅੱਗੇ ਜਾਤ, ਨਾ ਜ਼ੋਰ ਹੈ, ਉੱਥੇ ਕੱਖ ਨਹੀਂ ਹੈ ਚੀਜ਼ਾਂ। ਇਸ ਕਰਕੇ ਮਹਾਰਾਜ ਨੇ ਮਾਨਸ ਲਿਖ ਦਿੱਤਾ ਵੀ ਇਹੋ ਜਿਹਾ ਜਨੇਊ ਬੀਬੀ ਦਾ ਹੈ ਭਾਵੇਂ ਕਿਸੇ ਦਾ ਸਾਰਾ, ਪਰ ਕਾਹਦਾ? ਬੀਬੀ ਗੁਣ ਗ੍ਰਹਿਣ ਕਰ ਲੇ, ਮੀਆਂ ਗ੍ਰਹਿਣ ਕਰ ਲੇ, ਗੁਣ ਜਿਹੜੇ ਹੈ ਸਾਰੇ ਦੱਸੇ, ਦੋਨਾਂ ਲਈ ਇੱਕੋ ਜਿਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਮਾਨਸ ਤਾਂ ਲਿਖਿਆ ਹੈ ਵੀ ਉਹ ਅਗਲੀ ਦਰਗਾਹ 'ਚ ਜਾਣਾ, ਧਨ ਸੁਮਾਨਸ ਨਾਨਕਾ ਜੋ ਗਲੇ ਚੱਲੇ ਚੌਂ ਕੌਡੀਆਂ ਦਾ, ਤੂੰ ਖੱਤਰੀ ਦੇ ਜਾਂ ਕਿਸੇ ਗਰੀਬ ਆਦਮੀ ਦੇ ਜਾਂ ਤੂੰ ਜਨੇਊ ਪਾਉਣ ਲੱਗਾ, ਤੂੰ ਤਾਂ ਇੰਨਾ ਖਰਚ ਕਰਾਇਆ। ਚੌਕੜ, ਚੌਕੜ ਕਹਿੰਦੇ ਚੌਂ ਕੌਡੀਆਂ ਨੂੰ, ਪਿੱਛੇ ਕੌਡੀਆਂ ਵੀ ਕੋਇਨ ਹੁੰਦੀਆਂ ਸੀ, ਸਭ ਤੋਂ ਛੋਟਾ ਸਿੱਕਾ ਸੀ ਕੌਡੀ, ਅਤੇ ਚਾਰਾਂ ਕੌਡੀਆਂ ਨੂੰ ਚੌਕੜ ਕਹਿੰਦੇ ਸੀ। ਕਹਿੰਦੇ ਤੂੰ ਉਹਦੀਆਂ ਪਹਿਲਾਂ ਚਾਰ ਕੌਡੀਆਂ ਖਰਚਾਈਆਂ, ਔਰ ਚੌਕੜ ਮੁੱਲ ਮੁੱਲ ਲੈ ਕੇ ਤੂੰ ਚਾਰ ਕੌਡੀਆਂ ਤੂੰ ਉਹਨੂੰ ਚੌ ਫਿਰ ਸੂਤ ਦਿੱਤਾ, ਚੌਕੜ ਮੁੱਲੇ ਅਣਾਇਆ, ਫਿਰ ਤੂੰ ਉਹਨੂੰ ਉਣਿਆ, ਚਾਰ ਕੌਡੀਆਂ ਉਹਦੀਆਂ ਖਰਚਾਈਆਂ, ਫਿਰ ਤੂੰ ਥਾਂ ਥੂੰ ਸੁੱਚਾ ਕੀਤਾ ਸਾਰਾ, ਐਨ ਵੀ ਦੇਗ ਆਉਣੀ ਹੈ, ਐਨ ਇੱਥੇ ਵੀ ਦੇਗ ਆਲੇ ਬਹਿ ਚੌਂਕੇ ਪਾਇਆ, ਫਿਰ ਤੂੰ ਐਨ ਸੁੱਚਾ ਚੌਂਕਾ ਕਰਕੇ ਅਤੇ ਉਹਦੇ ਵਿੱਚ ਤੂੰ ਫਿਰ ਸੁੱਚਾ ਕਰਕੇ ਅਤੇ ਉਸ ਜਗ੍ਹਾ ਨੂੰ ਪਹਿਲਾਂ ਸੁੱਚਾ ਕੀਤਾ, ਫਿਰ ਉਹਦੀਆਂ ਚਾਰ ਕੌਡੀਆਂ ਖਰਚਾਈਆਂ, ਫਿਰ ਤੂੰ ਉਹ ਕਪਾਹ ਸੂਤ ਅਤੇ ਉਣਿਆ, ਚੌਕੜ ਮੁੱਲੇ ਅਣਾਇਆ, ਬਹਿ ਚੌਂਕਾ ਪਾਇਆ, ਫਿਰ ਤੂੰ ਕੰਨਾ ਮੰਨਾ ਕੁਰ, ਤੂੰ ਮੇਰਾ ਚੇਲਾ ਅਤੇ ਮੈਂ ਤੇਰਾ ਗੁਰ, ਤੂੰ ਫਿਰ ਉਹ ਖੱਤਰੀ ਦਾ ਤੂੰ ਰੱਬ ਬਣ ਗਿਆ। ਗੁਰ ਦੇ ਰਾਰੇ ਨੂੰ ਔਂਕੜ ਇੱਥੇ ਬਾਹਮਣ ਗੁਰ ਬਣੀ ਬੈਠਾ ਸੀ, ਜਿਹੜਾ ਕਿ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਜਿਹਨੇ ਇਹ ਗੁਰ ਬਣੀ ਬੈਠੇ ਸੀ। ਸਾਡੇ ਲਈ ਸ਼ਬਦ ਹੈ ਗੁਰ, ਇਸ ਕਰਕੇ ਸਾਡੇ ਲਈ ਗੁਰ ਕੀ ਹੈ? ਤੱਤ ਨਿਰੰਜਨ ਜੋਤ ਸਬਾਈ ਸੋਹੰਗ ਭੇਦ ਨਾ ਕੋਈ ਜੀਉ ਅਪਰੰਪਰ ਪਾਰਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ। ਸਾਡੇ ਲਈ ਐਡੀ ਵੱਡੀ ਚੀਜ਼ ਹੈ ਗੁਰ। ਇੱਥੇ ਗੁਰ ਬ੍ਰਾਹਮਣ ਬ੍ਰਾਹਮਣ ਦੇ ਵੀ ਔਂਕੜ, ਔਰ ਬ੍ਰਾਹਮਣ ਗੁਰੂ ਬਣਿਆ ਬੈਠਾ ਸੀ, ਤਾਂ ਇਹ ਰੈਵੋਲਿਊਸ਼ਨਰੀ ਗਿਆਨ ਆਇਆ ਬ੍ਰਾਹਮਣਵਾਦ ਦੇ ਅਗੇਂਸਟ ਵੀ ਰੱਬ ਨੂੰ ਗੁਰੂ ਕਰੋ, ਕਿਸੇ ਬੰਦੇ ਨੂੰ ਗੁਰੂ ਨਾ ਕਰੋ। ਇਹ ਬ੍ਰਾਹਮਣ ਕਬੀਰ ਸਾਹਿਬ ਨੇ ਐਸਾ ਸਲੋਕ ਲਾਇਆ, ਬ੍ਰਾਹਮਣ ਗੁਰੂ ਹੈ ਜਗਤ ਕੋ, ਦੇਖੋ ਕਿੱਡਾ ਵੱਡਾ ਸਲੋਕ ਹੈ, ਬ੍ਰਾਹਮਣ ਗੁਰੂ ਹੈ ਜਗਤ ਕੋ ਭਗਤਨ ਕੋ ਗੁਰਨਾ ਹੈ। ਸਾਫ਼ ਕਰਤਾ ਵੀ ਭਗਤਾਂ ਦਾ ਗੁਰ ਰੱਬ ਹੈ। ਬ੍ਰਾਹਮਣ ਗੁਰੂ ਹੈ ਜਗਤ ਕੋ ਭਗਤਨ ਕੋ ਗੁਰਨਾ ਹੈ। ਤਾਂ ਇੱਦਾਂ ਹੀ ਗੁਰ ਬੈਠਾ ਗੁਰੂ ਨਾਨਕ ਸਾਹਿਬ ਹੀ ਪੜ੍ਹਦਾ ਹੈ ਸਲੋਕ 'ਚ, ਕਹਿੰਦਾ ਗੁਰ ਬ੍ਰਾਹਮਣ ਥੀਆ। ਫਿਰ ਸਿੱਖਾ ਗੁਰਮੰਤਰ ਕਹਿੰਦੇ ਹੈ, ਕੰਨ 'ਚ ਦਿੰਦਾ ਸੀ ਗੁਰਮੰਤਰ, ਤਦੇ ਨਵਾਂ ਮਹੱਲਿਆਂ ਨਾ ਫਿਰ ਕੰਨ 'ਚ ਗੁਰਮੰਤਰ ਦਿੱਤਾ। ਕੰਨ 'ਚ ਗੁਰਮੰਤਰ ਦੇਣ ਦੀ ਰਸਮ ਸੀ, ਜਿਹੜੇ ਨਾਮ ਧਾਰੀਏ ਹਾਲੀ ਤੱਕ ਕੰਨ 'ਚ ਵਾਹਿਗੁਰੂ ਸ਼ਬਦ ਸੁਣਾਉਂਦੇ, ਉਹ ਭੋਲੇ ਲੋਕ ਉਹ ਨਹੀਂ ਸਮਝਦੇ ਵੀ ਦਸਮ ਪਾਤਸ਼ਾਹ ਨੇ ਗੁਰੂਡਮ ਖਤਮ ਕਰਤੇ ਸੀ ਸਦਾ ਲਈ ਡਿਕਟੇਟਰਸ਼ਿਪ ਇੱਕ ਬੰਦੇ ਦੀ, ਉਹਨਾਂ ਨਾਲ ਖੰਡੇ ਬਾਟੇ ਦੀ ਪੌਲ ਥਾਣੀ ਪੰਜਾਂ ਦੇ ਹਵਾਲੇ ਆਪ ਇਹ ਲੈ ਕੇ ਦੱਸਿਆ, ਫਿਰ ਨਹੀਂ ਦੁਨੀਆ ਮੰਨਦੀ। ਉਹ ਹਾਲੀ ਤੱਕ ਕੰਨ 'ਚ ਗੁਰਮੰਤਰ ਦਿੰਦੇ, ਕਿਸੇ ਇਕੱਲੇ ਸਿੱਖ ਨੂੰ ਦੂਸਰੇ ਨੂੰ ਗੁਰਮੰਤਰ ਦੇਣ ਦਾ ਹੱਕ ਨਹੀਂ ਹੈ, ਪੰਜ ਸਿੱਖ ਹੀ ਦੇ ਸਕਦੇ ਹੈ। ਇਸ ਕਰਕੇ ਪੰਜਾਂ 'ਚ ਇਹ ਡੈਮੋਕ੍ਰੇਸੀ ਲਿਆਉਣੀ, ਸਪਿਰਚੁਲਿਜ਼ਮ 'ਚ ਰੂਹਾਨੀਅਤ 'ਚ ਔਰ ਰਿਲੀਜਨ ਦੇ ਵਿੱਚ ਪਹਿਲੀ ਵਾਰੀ ਡੈਮੋਕ੍ਰੇਸੀ ਲਿਆਉਂਦੀ, ਬੰਦੇ ਨੂੰ ਬੰਦੇ ਦੀ ਗੁਲਾਮੀ ਤੋਂ ਛੁਡਾਇਆ, ਸਾਧਾਂ ਸੰਤਾਂ ਗੁਰੂਡਮ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਆਪ ਕਰਕੇ ਦਿਖਾ ਲਿਆ ਵੀ ਕਦੀ ਇਕੱਲੇ ਕੋਲੋਂ ਨਾ ਲਾਓ ਇਹ ਕੰਮ ਖਤਮ ਕੀਤਾ। ਔਰ ਬੜੇ ਬੜੇ ਹਿਸਟੋਰੀਅਨ ਇੰਡੀਆ ਦੇ ਬੜੇ ਬੜੇ ਲੋਕ ਕਹਿ ਰਹੇ ਵੀ ਇਹੋ ਜਿਹਾ ਯੁੱਗ ਪੁਰਸ਼ ਕਦੀ ਰਿਲੀਜਨ 'ਚ ਪੈਦਾ ਨਹੀਂ ਹੋਣਾ ਜਿਹਨੇ ਰਿਲੀਜਨ ਦੇ ਵਿੱਚ ਡੈਮੋਕ੍ਰੇਸੀ ਔਰ ਇਹ ਡਿਕਟੇਟਰਸ਼ਿਪ ਖਤਮ ਕੀਤੀ ਇੱਕ ਬੰਦੇ ਦੀ। ਇਸ ਕਰਕੇ ਔਰ ਬੰਦੇ ਨੂੰ ਬੰਦੇ ਦੀ ਗੁਲਾਮੀ ਤੋਂ ਲਾਇਆ, ਪੰਜਾਂ ਦੇ ਹਵਾਲੇ ਕਰਕੇ ਚੀਜ਼ ਆਪ ਤੋਰੀ, ਪਰ ਹਾਲੀ ਤੱਕ ਕੰਨ 'ਚੋਂ ਦਈ ਆਉਂਦੇ, ਸਾਡੇ ਕੰਨ 'ਚ ਨਹੀਂ। ਹੁਣ ਪੰਜ ਸਿੱਖ ਗੁਰਮੰਤਰ ਦੇਣਗੇ, ਪਹਿਲਾਂ ਮਹੱਲੇ ਨੌ ਤੱਕ ਗੁਰਮੰਤਰ ਦਿਓ ਹਰ ਕਾਨ। ਇਹ ਰੀਤ ਬ੍ਰਾਹਮਣ ਨੂੰ ਤੋੜਨੀ ਸੀ ਵੀ ਪਰਮੇਸ਼ਰ ਦਾ ਨਾਮ ਦੇ, ਔਰ ਜੜੇ ਜਨੋਬ ਜਾਂ ਇਹ ਤੂੰ ਰਸਮਾਂ ਕਰ ਰਿਹਾ। ਕਹਿੰਦੇ ਸਿੱਖਾ ਕੰਨੇ ਚੜਾਈਆਂ ਅਤੇ ਗੁਰ ਬ੍ਰਾਹਮਣ ਥਿਆ। ਕਹਿੰਦਾ ਜੀ ਗੁਰਮੰਤਰ ਦੇਣ ਵਾਲਾ ਵੀ ਮਰ ਗਿਆ, ਉਹ ਬ੍ਰਾਹਮਣ, ਐਸਾ ਗੁਰੂ ਨਾ ਕਰੋ ਜਿਹੜਾ ਮਰ ਜਾਏ। ਇਸ ਕਰਕੇ ਸਾਡੀ ਸਾਰੇ ਗਿਆਨ ਦਾ ਗੁਰੂ ਮਰਨ ਵਾਲਾ ਨਹੀਂ ਹੈ, ਸਾਡਾ ਨਾ ਆ ਮਰੇ ਨਾ ਉਹ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਉਹ ਅਵਿਨਾਸ਼ੀ ਪੁਰਖ ਆ ਸੀ, ਉਹਦੇ ਗੁਰ ਸਤੇ ਗੁਰ ਕਾ ਜੋ ਸਿੱਖ ਕਾ ਹੈ, ਸਾਡਾ ਅਕਾਲ ਪੁਰਖ ਗੁਰੂ ਹੈ। ਇਸ ਕਰਕੇ ਉਹ ਕਹਿੰਦਾ ਉਹ ਬ੍ਰਾਹਮਣ ਵੀ ਮਰ ਗਿਆ ਅਤੇ ਉਹ ਜਿਹੜਾ ਜਨੇਊ ਸੀ ਉਹ ਵੀ ਝੜ ਪਿਆ, ਝੜ ਪਿਆ ਐਸੇ ਲਫ਼ਜ਼ ਲਿਖਿਆ ਵੀ ਜਦੋਂ ਸੀੜੀ 'ਤੇ ਰੱਖਦੇ ਹੈ ਮੁਰਦੇ ਨੂੰ, ਉਹ ਸਭ ਤੋਂ ਪਹਿਲਾਂ ਜਨੇਊ ਉਹਨਾਂ ਦਾ ਹੁੰਦਾ, ਉਹਨੂੰ ਅੱਗ ਪੈਂਦੀ ਹੈ ਔਰ ਉਹ ਝੜ ਕੇ ਤਾਂ ਥੱਲੇ ਪੈ ਜਾਂਦਾ। ਕਹਿੰਦਾ ਉਹ ਮੋਆ ਉਹ ਜਿਹੜਾ ਬ੍ਰਾਹਮਣ ਸੀ ਉਹ ਵੀ ਮਰ ਗਿਆ, ਉਹ ਚੜੇ ਪਿਆ ਜਿਹੜਾ ਉਹਨੇ ਜਨੇਊ ਪਾਇਆ ਸੀ। ਕਹਿੰਦਾ ਬਗੈਰ ਗਾਤਰੇ ਤੋਂ ਹੀ ਗਾਂਹ ਚਲਿਆ ਗਿਆ, ਕਿਉਂਕਿ ਗਾਤਰਾ ਵੀ ਇੱਥੇ ਸੜ ਜਾਂਦਾ। ਉਹ ਅਸੀਂ ਐਡੇ ਹੁੰਦੇ ਸੀ ਵੀ ਜਿਹਨੂੰ ਲਾ ਉਹਦੇ ਪਹਿਲਾਂ ਪੰਜ ਕਕਾਰ ਪਾਉਣੇ, ਐਨ ਉਹਦੇ ਗਾਤਰੇ ਛਾਤਰੇ ਸਾਰੇ ਅਸੀਂ ਆਪ ਕਰਦੇ ਰਹੇ, ਗਿਆਨ ਨਹੀਂ ਸੀ। ਅਤੇ ਉਹ ਪਹਿਲਾਂ ਉਹ ਕਹਿੰਦੇ ਉਹ ਤਾਂ ਬਾਬਾ ਨਾਨਕ ਕਹਿੰਦਾ ਗਾਤਰਾ ਵੀ ਸੜ ਗਿਆ, ਸਭ ਕੁਝ ਗਾਂਹ 'ਤੇ ਜਾਣਾ ਹੀ ਨਹੀਂ ਗਾਤਰਾ, ਇਸ ਕਰਕੇ ਸਾਡਾ ਕਿਹੜਾ ਗਾਤਰਾ ਜਾਣਾ। ਇਹੋ ਜਨੇਊ ਜੀ
ਪਾਣੀਆਂ ਕਾ ਹੈ ਤਾਂ ਪਾਂਡੇ ਕਾਤ ਨਾ ਇਹੋ ਟੁੱਟੇ ਨਾ ਮਾਲੀ
ਇੱਕੋ ਸਲੋਕ ਲਿਆ ਸੀ ਆ ਅਗਲਾ ਸਲੋਕ ਦੇਖਿਓ ਤੂੰ ਮਹਾਰਾਜ ਕਹਿੰਦਾ ਵੀ ਤੂੰ ਕਰ ਕੀ ਰਿਹਾ ਹੈ
ਸਭੇ ਫੋਕਟ ਨਿਸ਼ਚੋ ਕਰ ਮੰਗ ਸਭੇ
ਦੇਖੋ ਗਿਆਨ ਦੇ ਸਾਵਨਾ ਕੰਨਾਂ ਨੂੰ ਹੱਥ ਲਾਏ ਜੋ ਸਾਨੂੰ ਮਰਿਆਦਾਂ ਜੋ ਸਾਨੂੰ ਪੰਜ ਪਿਆਰੇ ਜਾਂ ਜੋ ਇਹ ਸਿੱਖੀ 'ਚ ਕਰਵਾਇਆ ਜਾ ਰਿਹਾ ਸਾਰਾ ਬ੍ਰਹਮਣਵਾਦ ਹੈ ਮਹਾਰਾਜ ਕਹਿੰਦੇ ਆ ਉਸ ਨੂੰ ਉਹ ਉਸ ਦੇ ਗਾਤਰਾ ਜਾਂ ਜਨੇਊ ਜਾਂ ਕਕਾਰ ਪਾਉਣ ਦਾ ਕੀ ਫਾਇਦਾ ਜੇ ਉਹਦੇ 'ਚ ਆ ਔਗਣ ਨੇ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲੇ ਲੱਖ ਠੱਗੀਆਂ ਪੈਨਾਮੀਆਂ ਰਾਤ ਦਿਨ ਸਜੀ ਨਾਲੇ ਤੱਗ ਕਪਾਹੋ ਕੱਤੀ ਐ ਬਾਹਮਣ ਵੱਟੇ ਆਏ ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀ ਐ ਵੀ ਫੇਰ ਪਾਈਏ ਨਾਨਕ ਤੱਕ ਨਾ ਟੁੱਟਈ ਜੇ ਤੱਕ ਹੋਵੇ ਜੋ ਅੱਗੇ ਫਿਰ ਆਇਆ ਮਹੱਲਾ ਪਹਿਲਾ ਨਾ ਮੰਨਿਆ ਪਤ ਉਪਜੈ
ਸਾਲਾ ਹੀ ਸੱਚ ਸੂ
ਨਾਮ ਨੂੰ ਮੰਨ
ਨਾ ਮੰਨਿਆ ਪਤ ਉਪਜੈ ਸਾਲਾ ਹੀ ਸੱਚ ਸੂ ਦਰਗੇ ਅੰਦਰੇ ਪਾਈਏ ਤੱਕ ਨਾ
ਕਹਿੰਦਾ ਤੱਗ ਕਹਿੰਦਾ ਤੂੰ ਆਪਣੀਆਂ ਅੱਖਾਂ ਨੂੰ ਤੇ ਗਾਤਰਾ ਪਾਇਆ ਨੀ ਅੱਖਾਂ ਨੂੰ ਤੇ ਤੂੰ ਤਾਂ ਜਨੇਊ ਪਾਇਆ ਨੀ ਅੱਖਾਂ ਤੇਰੀਆਂ ਉੱਦਾਂ ਹੀ ਦ੍ਰਿਸ਼ਟ ਬੇਕਾਰੀ ਬਾਹਰ ਜਾਂ ਸਭ ਕੁਛ ਤੂੰ ਅੱਖਾਂ ਨਾਲ ਤੇ ਉਹੀ ਮੰਦੀਆਂ ਚੀਜ਼ਾਂ ਦੇਖੀ ਜਾ ਰਿਹਾ ਕਹਿੰਦਾ ਤੇਰੀਆਂ ਅੱਖਾਂ ਨੂੰ ਤੱਗ ਨਹੀਂ ਹੈ ਤੱਗ ਨਾ ਇੰਦਰੀ ਤੇਰੀਆਂ ਆਪਣੀਆਂ ਸੈਂਸਸ ਤੇ ਕੰਟਰੋਲ ਨਹੀਂ ਹੈ ਤੱਗ ਨਾ ਇੰਦਰੀ ਤੱਗ ਨਾ ਨਾਰੀ 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 ਨਹੀਂ ਹੈ ਵੁਮਨ ਨਾਰੀ ਹੈ ਨਾੜਾਂ ਇੰਟਸਟਾਈਨਸ ਅਤੇ ਲਾਰਜ ਇੰਟਸਟਾਈਨਸ ਅਤੇ ਸਮਾਲ ਇੰਟਸਟਾਈਨ ਜਿਹੜੀਆਂ ਤੇਰੀਆਂ ਆਂਦਰਾਂ ਹੈ ਉਹ ਤੂੰ ਇੰਨੀਆਂ ਖਾ ਖਾ ਕੇ ਵਧਾ ਰਹੀ ਆ ਨਾਰੀ ਤੇਰੀਆਂ ਆਪਣੀਆਂ ਨਾੜਾਂ 'ਤੇ ਕਾਬੂ ਨਹੀਂ ਹੈ ਨਾੜਾਂ 'ਤੇ ਕਾਬੂ ਕੀ ਹੈ ਆਪਣੇ ਖਾਣ 'ਤੇ ਇੰਨਾ ਬਾਹਮਣ ਖਾ ਜਾਂਦਾ ਸੀ ਵੀ ਸਵੇਰੇ ਉੱਠਦਾ ਸੀ ਅਤੇ ਉਹਦੀ ਦਾੜੀ ਲਿਬੜੀ ਹੁੰਦੀ ਸੀ ਭਰ ਕੇ ਥੁੱਕ ਪਵੇ ਨੇ ਦਾੜੀ ਜਿਹੜਾ ਬੰਦਾ ਬਦ ਹਜ਼ਮੀ ਜਿਹਨੂੰ ਜਾਂ ਸਾਰਾ ਰਾਤ ਨੂੰ ਖਾ ਕੇ ਦੇਖ ਲਓ ਕਦੀ ਉਹਦੀ ਸਵੇਰੇ ਲਾਲਾਂ ਚੋਈਆਂ ਹੁੰਦੀਆਂ ਦਾੜੀ 'ਤੇ ਸਭ ਤੋਂ ਪਹਿਲਾਂ ਉੱਠ ਕੇ ਤਾਂ ਦਾੜੀ ਧੋਣ ਜਾਂਦਾ ਕਿਉਂਕਿ ਨਾੜੀਆਂ 'ਤੇ ਕੰਟਰੋਲ ਨਹੀਂ ਹੈ ਆਪਣੇ ਹਾਜ਼ਮੇ 'ਤੇ ਕੰਟਰੋਲ ਨਹੀਂ ਹੈ ਇਸ ਕਰਕੇ ਮਹਾਰਾਜ ਦੇ ਰਿਹਾ ਵੀ ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਵੀ ਸਵੇਰ ਵੇਲੇ ਜਦੋਂ ਤੂੰ ਉੱਠਦਾ ਥੁੱਕ ਪਵੇ ਨਿਤ ਦਾੜੀ ਇੰਨਾ ਬਾਹਮਣ ਖਾ ਜਾਂਦਾ ਸੀ ਜਿਹਦਾ ਕੋਈ ਹਿਸਾਬ ਨਹੀਂ ਤੱਗ ਨਾ ਖਾਣ 'ਤੇ ਕੀ ਹੈ ਖਾਣ 'ਤੇ ਕੰਟਰੋਲ ਹੀ ਨਹੀਂ ਅਸੀਂ ਪਿੱਛੇ ਦੱਸਦੇ ਆ ਰਹੇ ਹਾਂ ਵੀ ਬਾਹਮਣਾਂ ਦੇ ਨੂੰਹ ਆਈ ਉਹ ਕਹਿਣ ਲੱਗੀ ਹੈ ਕਿ ਇਹ ਆਪਣੀ ਨਾ ਸੱਸ ਕਹਿਣ ਲੱਗੀ ਆਪਣੀ ਨੂੰਹ ਨੂੰ ਨਵੀਂ ਨੂੰਹ ਆਈ ਇਹ ਧੀਏ ਰਾਣੀ ਹੈ ਤੇਰਾ ਸਾਰਾ ਸਰਾਧ ਖਾ ਕੇ ਆਉਣਾ ਅਤੇ ਤੂੰ ਨਰਮ ਜਿਹਾ ਦੋ ਤਲਾਈਆਂ ਰਜਾਈਆਂ ਵਿਛਾ ਦੇ ਬਿਸਤਰਾ ਆਉਂਦਾ ਡਿੱਗ ਹੀ ਪੈਂਦਾ ਹੁੰਦਾ ਇੰਨਾ ਖਾ ਕੇ ਆਉਂਦਾ ਤੂੰ ਕਹਿੰਦੀ ਬੇਬੇ ਤੁਹਾਡੇ ਉਲਟਾ ਹੀ ਰਿਵਾਜ਼ ਸਾਡੇ ਤਾਂ ਉੱਥੋਂ ਚੱਕ ਕੇ ਲਿਆਉਂਦੇ ਉਹ ਆ ਕਿੱਦਾਂ ਜਾਂਦਾ ਇੱਥੇ ਤੱਕ ਤੋ ਇਸ ਕਰਕੇ
ਤੱਗ ਨ ਇੰਦਰੀ ਤੱਗ ਲਲਾਰੀ ਭਲਕੇ ਥੁੱਕ ਪਵੇ ਨਿਤਦਾ ਤੱਗ ਨ ਪੈਰੀ ਤੱਗ ਨ ਹੱਥੀ ਤੱਗ ਨ ਜਿਹਵਾ ਤੱਗ ਨ ਵੇ ਤੱਕਾ ਆਪੇ ਵਾਤੇ ਵੱਤ ਧਾਗੇ ਅਵਰਾ ਕੱਤੇ ਲੈ ਪਹਾੜ ਕਰੇ ਵੇ
ਆ ਸਿੱਖੀ 'ਚ ਸਭ ਤੋਂ ਵੱਡਾ ਕੁਕਰਮ ਹੋ ਰਿਹਾ ਪਹਾੜਾ ਲੈ ਕੇ ਵਿਆਹ ਕਰਨਾ ਇਹ ਬਾਹਮਣ ਕਰਦਾ ਸੀ ਸਾਡੇ ਹੁਣ ਕਿਹੜਾ ਰਾਗੀ ਹੈ ਜਿਹੜਾ ਰੱਜ ਕੇ ਫੀਸ ਨਹੀਂ ਲੈਂਦਾ ਉਹ ਵਿਚਾਰੀ ਭਾਵੇਂ ਗਰੀਬ ਦੀ ਹੋਏ ਅਮੀਰ ਕਿਸ ਤਰ੍ਹਾਂ
ਉਹ ਇੰਨੀ ਇਹਨਾਂ ਦੀਆਂ ਰਾਗੀਆਂ ਦੀ ਚਾਂਦੀ ਬਣੀ ਹੈ, ਕੋਈ ਰਾਗੀ ਮੁਫਤ ਵਿਆਹ ਨਹੀਂ ਕਰਾਉਂਦਾ ਵਿਚਾਰਾ। ਹਾਲਾਂਕਿ ਇਹ ਐਡੀ ਉੱਚੀ ਰਸਮ ਸੀ ਕੰਨਿਆਦਾਨ ਦੀ ਜਾਂ ਕਿਸੇ ਲੜਕੀ ਦੇ ਵਿਆਹ 'ਚ ਸ਼ਾਦੀ ਦੀ। ਕਿਸੇ ਗਰੀਬ ਕੋਲ ਪੈਸਾ ਨਹੀਂ ਹੈ, ਪਰ ਸਾਰਾ ਨੰਦ ਪੜਾਉਣ ਦੇ ਪੈਸੇ। ਔਰ ਕਿਹੜਾ ਰਾਗੀ ਹੈ ਜਿਹੜਾ ਕਿ ਆਸ ਟੁੱਕ ਦੇ ਰੋਜ਼ ਇਹੋ ਤੋਂ ਕਾਸਾ ਦੀ ਵਾਰ 'ਚ ਕਰਨੀ, ਲੈ ਪਹਾੜੇ ਕਰੇ ਵਿਆਹ, ਪਹਾੜਾ ਲੈ ਕੇ ਵਿਆਹ ਕਰਾਉਣਾ। ਰਾਗੀਆਂ ਦਾ ਪੈਸਾ ਇੰਨਾ, ਇਹਨਾਂ ਦਾ ਟੋਲਾ ਵਧਿਆ, ਰਾਗੀ ਟੋਲਾ ਬਗੈਰ ਇਹ ਬਾਣੀ ਮੁਫਤ ਨਹੀਂ ਵੇਚ ਸਕਦੇ। ਗੁਰੂਆਂ ਨੇ ਬਾਣੀ ਵੇਚੀ ਹੈ, ਗੁਰੂਆਂ ਨੇ ਇੰਨੀ ਬਾਣੀ ਵਿਕ ਰਹੀ ਹੈ, ਇੰਨੇ ਰਾਗੀਆਂ ਦੀ ਸਾਰਾ ਕੁਛ। ਇਹ ਵਿਆਹ ਦਾ ਇੱਥੇ ਮਹਾਰਾਜ ਲਿਖਿਆ ਵੀ ਤੂੰ ਬਾਹਮਣਾ, ਤੂੰ ਪਹਾੜਾ ਲੈ ਕੇ ਵਿਆਹ ਕਰਦਾ ਲੜਕੀ ਦਾ, ਫੀਸ ਲੈ ਕੇ, ਔਰ ਉੱਥੋਂ ਬਾਅਦ ਫਿਰ ਤੂੰ ਕਾਗਜ਼ ਕੱਢ ਕੇ ਅਤੇ ਸਿੱਖਿਆ ਸੁਣਾਉਣਾ। ਕਾਗਜ਼ ਲਿਖਿਆ, ਕੱਢ ਕਾਗਲ਼ ਦੱਸੇ ਰਾਹ, ਕਾਗਲ ਲਿਖਿਆ ਪੁਰਾਣੀ ਪੰਜਾਬੀ ਬੋਲੀ, ਕਾਗਲ਼ ਮੈਨੇ ਕਾਗਜ਼, ਫਿਰ ਸਿੱਖਿਆ ਸੁਣਾਉਂਦਾ ਸੀ ਉਹਨੂੰ। ਜਿਹਨੇ ਸਾਰੀ ਉਮਰ ਆਪਣੇ ਮਾਂ ਪਿਓ ਕੋਲੋਂ ਨਾ ਸਿੱਖਿਆ, ਅਤੇ 16 ਸਾਲ ਮਾਂ ਕੋਲ ਹੀ ਕੋਲੋਂ ਨਾ ਸਿੱਖਿਆ, ਉਹ ਤੇਰੇ ਘੜੀ 'ਚ ਸਿੱਖਣ 'ਚ ਕੀ ਲੈ ਲੂਗੀ। ਇਸ ਕਰਕੇ ਕਾਗ ਆ ਜਿਹੜੀਆਂ ਸਿੱਖਿਆ ਦੇਣੀਆਂ, ਫਲਾਂ ਦੇਣੀਆਂ, ਸਾਰੇ ਰਿਵਾਜ ਕੱਟੇ ਮਹਾਰਾਜ ਨੇ। ਕਹਿੰਦੇ ਕੱਢੇ ਕਾਗਲ ਦੱਸੇ ਰਾਹ, ਕਹਿੰਦੇ ਉਹ ਲੋਕੋ ਦੇਖੋ ਇਹ ਆ ਕੀ ਹੋ ਰਿਹਾ। ਮਹਾਰਾਜ ਐਸੀ ਡਰਾਮੈਟਿਕ ਵੇ 'ਚ ਕਹਿੰਦੇ ਆ, ਆਹ ਦੇਖਿਓ ਸੁਣਿਓ ਦੇਖੋ ਆ ਕੀ ਕਰ ਰਿਹਾ ਬਾਹਮਣ, ਆਪ ਤੇ ਅੰਨਾ ਅਤੇ ਦੂਸਰਿਆਂ ਨੂੰ ਇਹ ਰਾਹ ਦੱਸ ਰਿਹਾ। ਸੁਣੋ ਵੇਖੋ ਲੋਕਾਂ ਇਹ ਵਡਾਉਣ, ਮਨ ਅੰਧਾ ਨਾ ਸਜਾਣ। ਇਸ ਕਰਕੇ ਜਿਹੜੇ ਮਹਾਰਾਜ ਨਾ ਉਹ ਐਬ ਕੱਟੇ ਹੈ ਜਿਹੜੇ ਸਿੱਖੀ ਚੋਣ ਹੋ ਰਹੇ, ਪਹਾੜਾ ਲੈ ਕੇ ਵਿਆਹ ਕਰਨਾ, ਕਾ ਫਿਰ ਸਿੱਖਿਆ ਦੇਣੀ, ਇਹ ਸਾਰਾ ਕੁਛ ਸੁਣੇ ਵੇਖੋ ਲੋਕਾਂ ਇਹ ਵਡਾਉਣ, ਮਨੇ ਅੰਧਾ ਅਤੇ ਨਾ ਉਸ ਜਾਣ। ਇਹਦਾ ਮਨ ਤਾਂ ਅੰਧਾ, ਨਾ ਇਹਨੂੰ ਜਨੇਊ ਦਾ ਪਤਾ ਕੀ ਪਾਉਣਾ, ਨਾ ਇਹਨੂੰ ਕੁਛ ਪਤਾ। ਮਹਾਰਾਜ ਅੱਗੇ ਫਿਰ ਪੌੜੀ ਚੱਕਦੇ ਹੈ ਵੀ ਜੇ ਕਿਤੇ ਕਿਰਪਾ ਹੋ ਜਾਏ ਤੇ ਆਹ ਕੰਮ ਕਰੇ। ਤੂੰ ਪੌੜੀ ਆਈ ਸਾਹਿਬ ਹੋਏ, ਜੇ ਕਿਤੇ ਅਕਾਲ ਪੁਰਖ ਦਿਆਲ ਹੋ ਜਾਏ ਸਾਹਿਬ ਹੋਏ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ, ਕਿਰਪਾ ਕਰੇ ਤਾਂ ਸਾਈ ਕਾਰ ਕਮਾਏ ਸੀ। ਆਹ ਪਰਸੋ ਸੇਵਕ ਸੇਵਾ, ਹੁਣ ਇੱਥੇ ਕੋਈ ਬਾਹਰਲੀ ਸੇਵਾ ਰਹਿ ਜਾਂਦੀ? ਬਾਬੇ ਨਾਨਕ ਕਿਹਨੂੰ ਸੇਵਾ ਕਹਿ ਰਹੇ ਨੇ? ਅਕਾਲ ਪੁਰਖ ਦੀ ਸੇਵਾ, ਉਹਦਾ ਨਾਮ ਜਪਣਾ ਹੈ। ਸੋ ਸੇਵਕ ਸੇਵਾ ਕਰੇ ਇਹ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਆ ਗੁਰੂ ਗ੍ਰੰਥ ਸਾਹਿਬ ਦਾ ਇੱਕ ਸ਼ਬਦ ਕੱਢ ਕੇ ਹੁਕਮਨਾਮਾ, ਹੁਕਮ ਜੀ, ਬੜਾ ਸੋਹਣਾ ਹੁਕਮ ਆਇਆ। ਉਹ ਮਹਾਰਾਜ ਸੀ ਬਾਬਾ ਨਾਨਕ ਕਹਿੰਦਾ ਏਕੋ ਨਾਮ ਹੁਕਮ ਹੈ, ਏਕੋ ਨਾਮ ਹੁਕਮ ਹੈ। ਔਰ ਫਿਰ ਗੁਰੂ ਨਾਨਕ ਕਹਿੰਦਾ ਮੇਰੇ ਸਤਿਗੁਰ ਨੇ ਮੈਨੂੰ ਬੁਝਾਤਾ। ਮਹੱਲੇ ਪਹਿਲੇ ਦੀ ਬਾਣੀ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ, ਨਾਨਕ ਸਤਿਗੁਰ ਦੀਆ ਬੁਝਾਏ ਜੀਓ, ਇੱਕੋ ਨਾਮ, ਹੋਰ ਕੋਈ ਹੁਕਮ ਨਹੀਂ ਹੈ। ਉਹਨਾਂ ਨੂੰ ਆਹ ਨਾਮ ਜਪਣਾ ਲਾ ਲੈਂਦਾ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪਰਵਾਨ, ਹੁਕਮ ਮੰਨਿਆ ਹੋਵੇ ਪਰਵਾਨ। ਇੱਕ ਹੁਕਮ ਦਾ ਜਪਣਾ, ਨਾਮ ਦਾ ਜਪਣਾ, ਫਿਰ ਜਪ ਜਪ ਕੇ ਸੁਣ ਲੱਗ ਪੈਂਦਾ ਕੰਨਾਂ 'ਚ ਆਪਣੇ ਆਪ, ਉਹਨੂੰ ਸੁਣਿਆ ਦੀ ਅਵਸਥਾ ਕਹਿੰਦੀ ਹੈ। ਸੁਣਿਆ ਦੇ ਅੰਕ ਤੋਂ ਬਾਅਦ ਫਿਰ ਮੰਨੇ ਦਾ ਅੰਕ ਆਉਂਦਾ, ਜਦੋਂ ਇਹ ਮਨ 'ਚ ਉੱਤਰ ਜਾਂਦਾ ਹੈ ਉਸ ਦੀ ਅਵਸਥਾ ਲਈ ਇਹ ਕਹਿ ਰਹੇ ਹੈ। ਹੁਕਮ ਮੰਨਿਆ ਹੋਵੇ ਪਰਵਾਨ, ਫਿਰ ਇਹ ਹੁਕਮ ਮੰਨਿਆ ਹੋਵੇ ਪਰਵਾਨ। ਆ ਅਗਲੀ ਉਹ ਚੀਜ਼ ਆ ਰਹੀ ਹੈ ਜਿੱਥੇ ਜਾ ਕੇ ਬਾਣੀ ਲਿਖੀ ਗਈ ਹੈ ਮਹੱਲਿਆਂ ਦੀ। ਉਹ ਸਪਿਰਚੁਅਲ ਸਟੇਜ ਆ ਗਏ ਜਿੱਥੇ ਆਣ ਕੇ ਸਾਰੇ ਮਹੱਲੇ ਬਣੇ, ਔਰ ਇਹਨਾਂ ਮਹੱਲਿਆਂ ਦੇ ਵਿੱਚ ਇਸ ਸਟੇਜ 'ਤੇ ਬਾਣੀ ਆਈ ਹੈ।
ਔਰ ਇਸ ਸਟੇਜ ਤੇ ਸਾਰੇ ਸ਼ਬਦ ਆਇਆ ਔਰ ਉਹਨੂੰ ਮਹਿਲ ਕਿਹਾ ਹੈ।
ਸੋ ਸੇਵਕ ਸੇਵਾ ਕਰੇ ਇਹ ਜਿਸ ਨੂੰ ਹੁਕਮ ਮੰਨਾਏ ਸੀ, ਹੁਕਮੇ ਮੰਨਿਆ ਹੋਵੇ ਪਰਵਾਹ, ਤਾਂ ਖਾਸਵੇਂ ਕਾ ਮਹਿਲ ਪਾਏ ਸੀ, ਇਹ ਖਾਸਵੇਂ ਪਾਵੇ ਸੋ ਚਿੰਦਿਆਂ ਸੋ ਫਲ ਪਾਏ ਸੀ, ਤਾਂ ਦਰਗਹਿ ਪੈਦਾ ਜਾਏ ਸੀ, ਤਾਂ ਦਰਗਹਿ ਪੈਦਾ ਜਾਏ ਸੀ।
ਪੌੜੀ ਦੀ ਅਖੀਰਲੀ ਲਾਈਨ ਨਿਚੋੜ ਹੈ, ਰਹਾਓ ਹੈ, ਇਸ ਲਈ ਸਾਰਾ ਗਿਆਨ ਲਿਖਿਆ ਗਿਆ। ਇਹ ਬਾਹਮਣਾ ਤੂੰ ਦਰਗਾਹ 'ਚ ਨਹੀਂ ਜਾ ਸਕਦਾ, ਹੇ ਸਿੱਖਾ ਤੂੰ ਬਾਹਰਲਾ ਪੇਸ਼ ਕਰ ਰਿਹਾ, ਅੰਦਰਲਾ ਤੇਰਾ ਕੋਈ ਗੁਣ ਨਹੀਂ ਆ, ਤੂੰ ਦਰਗਾਹ 'ਚ ਐਂਟਰ ਨਹੀਂ ਹੋ ਸਕਦਾ। ਜਿੱਡਾ ਮਰਜ਼ੀ ਵੱਡਾ ਬਾਹਰੋਂ ਸਿੱਖ ਬਣੀ ਪੈ, ਜਿੰਨਾ ਮਰਜ਼ੀ ਇਸ਼ਨਾਨ ਕਰੀ ਚੱਲ, ਜੋ ਮਰਜ਼ੀ ਸੇਵਾ ਕਰੀ ਚੱਲ, ਜੋ ਮਰਜ਼ੀ ਤੂੰ ਕਰਤੂਤ ਕਰੀ ਚੱਲ, ਪਰ ਤੂੰ ਦਰਗਾਹ ਦੇ ਵਿੱਚ ਅਪਣਾਇਆ ਨਹੀਂ ਜਾਏਗਾ। ਪੈਦਾ ਜਾਣ ਨੂੰ ਕਹਿੰਦੇ ਰਿਸਪੈਕਟ ਦੇਣੀ, ਉੱਥੇ ਦਰਗਾਹ 'ਚ ਤੇਰੀ ਰਿਸਪੈਕਟ ਨਹੀਂ ਹੋਏਗੀ। ਇਸ ਕਰਕੇ ਸਾਰਾ ਸਲੋਕ ਇਸ ਲਾਈਨ ਨਹੀਂ ਲਿਖਿਆ ਗਿਆ ਹੈ, ਔਰ ਸਾਡੇ ਸਿੱਖਾਂ ਲਈ ਹੈ ਵੀ ਬਚੋ, ਜੇ ਦਰਗਾਹ ਤੱਕ ਪਹੁੰਚਣਾ ਹੈ ਜਾਂ ਸਾਰਾ, ਤਾਂ ਆਹ ਸੇਵਾ ਕਰਨੀ ਪੈਣੀ, ਆਹ ਹੁਕਮ ਮੰਨਣਾ ਪੈਣਾ, ਆਹ ਔਗਣ ਛੱਡਣੇ ਪੈਣੇ, ਬਾਹਰਲੇ ਭੇਖ ਬਾਹਰਲੀਆਂ ਚੀਜ਼ਾਂ ਰਿਜੈਕਟ ਕਰਨੀਆਂ ਪੈਣੀਆਂ, ਅਤੇ ਤਾਂ ਜਾ ਕੇ ਦਰਗਾਹ 'ਚ ਮਾਣ ਬਣੂਗਾ, ਨਹੀਂ ਤਾਂ ਛੇਤਰ ਹੀ ਖੜਕਣਗੇ ਸਾਰੇ। ਇੰਨੀ ਸਜ਼ਾ ਵੀ ਲਿਖੀ ਆ ਸਭ ਕੁਛ, ਇਸ ਕਰਕੇ ਇਸ ਚੀਜ਼ ਲਈ ਸਾਰਾ ਗਿਆਨ ਮਹਾਰਾਜ ਨਾ ਪੰਨਾ 471 ਦੇ ਉੱਤੇ ਇਸ ਲਈ ਦਿੱਤਾ ਹੈ।
ਤਾਂ ਦਰਗੇ ਪੈਦਾ ਜਾਏ ਸੀ, ਤਾਂ ਦਰਗੇ ਪੈਦਾ ਜਾਏ ਸੀ, ਤਾਂ ਦਰਗੇ ਪੈਦਾ ਜਾਏ ਸੀ, ਤਾਂ ਦਰਗੇ।
ਮਹਾਰਾਜ ਕਹਿ ਰਹੇ ਅਗਲੇ ਪੰਨੇ ਦੇ ਉੱਤੇ, ਪੰਨਾ 471, ਮਹਾਰਾਜ ਕਹਿੰਦੇ ਵੀ ਨਾਮ ਨਾ ਤੇ ਤੂੰ ਤਰੇਗਾ, ਬਾਕੀ ਇਹਨਾਂ ਪਖੰਡਾਂ ਨਾਲ ਤੂੰ ਗਰਕਦਾ ਹੀ ਜਾਏਗਾ। ਇਹ ਪਖੰਡ ਨਾ ਕਰ ਸਾਰੇ, ਤੂੰ ਮਹੱਲਾ ਪਹਿਲਾ ਹੀ 471 471 ਪੰਨੇ 'ਤੇ ਆਸਾ ਦੀ ਵਾਰ 'ਚ ਫਿਰ ਉਪਦੇਸ਼ ਦੇ ਰਿਹਾ ਹੈ।
ਛੋਡੀਲੇ ਪਖੰਡਾ, ਛੋਡੀਲੇ ਪਖੰਡਾ, ਛੋਡੀਲੇ ਪਖੰਡਾ, ਛੋਡੀਲੇ ਪਖੰਡਾ,
ਸਾਰੀ ਚੀਜ਼ ਨੂੰ ਪਖੰਡ ਮਹਾਰਾਜ ਕਹਿ ਰਹੇ। ਔਰ ਮਹਾਰਾਜ ਇੱਕ ਥਾਂ ਐਸੀ ਤੁਕ ਦਿੱਤੇ,
ਪਾਖੰਡ ਕੀਨੇ, ਪਾਖੰਡ ਕੀਨੇ, ਜਮ ਨਹੀਂ ਛੋੜੈ।
ਮਹੱਲਾ ਪਹਿਲਾ,
ਪਾਖੰਡ ਕੀਨੇ, ਜਮ ਨਹੀਂ ਛੋੜੈ,
ਇਹ ਨਹੀਂ ਵੀ ਜਮ ਨੇ ਇੱਜ਼ਤ ਨਾਲ ਜਾਣਾ।
ਲੈ ਜਾਸੀ ਪਤ ਗੁਆ, ਲੈ ਜਾਸੀ ਪਤ ਗੁਆ, ਪਾਖੰਡ ਜਮ ਨਹੀਂ ਛੋੜੈ, ਪਾਖੰਡ ਕੀਨੇ, ਜਮ ਨਹੀਂ ਛੋੜੈ, ਛੋਡੀਲੇ ਪਖੰਡਾ, ਛੋਡੀਲੇ ਪਖੰਡਾ, ਛੋਡੀਲੇ ਪਖੰਡਾ, ਛੋਡੀਲੇ ਪਖੰਡਾ, ਇਹ ਨਾਮੇ ਲਹਿਆ ਜਾਹੇ ਤਰੰਗਾ।
ਨਾਮ ਜਪ,
ਨਾਮੇ ਲੈ ਜਾਹੇ ਤਰੰਦਾ, ਛੋੜੀ ਲੈ ਪਖੰਡਾ, ਛੋੜੀ ਲੈ ਪਖੰਡਾ।
ਕੋਈ ਇਹਨੂੰ ਅੰਮ੍ਰਿਤ ਛਕਾਉਣਾ ਕਹਿੰਦੇ ਹੈ, ਉਹ ਬਾਣੀ ਦੀ ਉਲਟ ਕੰਮ ਸਿਖਾਇਆ ਜਾ ਰਿਹਾ ਹੈ। ਕਦੀ ਕਿਸੇ ਸਿੱਖ ਨੂੰ ਅੰਮ੍ਰਿਤ ਛਕਾਉਣ ਵੇਲੇ ਖੰਡੇ ਵਾਟੇ ਦੀ ਪੌਣ ਦੇਣ ਲੱਗੇ, ਕਦੀ ਬਾਬੇ ਨਾਨਕ ਦੇ ਆ ਸਲੋਕ ਕਿਸੇ ਨੇ ਪੜ੍ਹੇ? ਬਾਕੀ ਸਾਨੂੰ ਸਾਰਾ ਪਖੰਡ ਸਿਖਾ ਦਿੰਦੇ। ਜੇ ਆਸਾ ਦੀ ਵਾਰ ਦੇ ਇਹਨਾਂ ਸਲੋਕਾਂ ਦਾ ਹੀ ਪ੍ਰਚਾਰ ਕਰ ਦਈਏ ਅਸੀਂ ਉਸ ਵੇਲੇ ਖੰਡੇ ਵਾਟੇ ਦੀ ਪੌਲ 'ਤੇ, ਅਤੇ ਉਧਾਰ ਹੋ ਜੇ ਸਿੱਖੀ ਦਾ, ਪਰ ਸਾਨੂੰ ਸਾਰਾ ਹੀ ਪਖੰਡ ਸਿਖਾਇਆ ਜਾ ਰਿਹਾ ਬਾਹਰਲਾ ਔਰ ਸਾਰੀ ਚੀਜ਼ ਦਾ, ਔਰ ਕਿਸੇ ਦਾ ਜੀਵਨ ਨਹੀਂ ਸੁਧਰ ਰਿਹਾ। ਮਹਾਰਾਜ ਵਾਰਨਿੰਗ ਦੇ ਰਹੇ ਨੇ ਵੀ ਆਹ ਰਹਿਤਨਾਮਾ ਬਣਾਓ। ਜੋ ਉਸ ਵੇਲੇ ਸਿੱਖ ਨੂੰ ਦੀਖਿਆ ਦਿੰਦੇ ਹੋ, ਅੰਮ੍ਰਿਤ ਛਕਾਉਂਦੇ ਹੋ, ਖੰਡੇ ਬਾਟੇ ਦੀ ਪੌਲ ਦਿੰਦੇ ਹੋ, ਇਹੋ ਜਿਹੇ ਪ੍ਰਿੰਟ ਕਰ ਕਰਕੇ ਬੱਚਿਆਂ ਨੂੰ ਅੰਗਰੇਜ਼ੀ 'ਚੋਂ ਲੱਥਾ ਕਰਕੇ ਇਹੋ ਜਿਹਾ ਸਾਰਾ ਆਹ ਉਪਦੇਸ਼ ਗੁਰੂ ਬਾਬੇ ਨਾਨਕ ਦਾ ਉਸ ਵੇਲੇ ਦਿਓ।
ਛੋੜੀ ਲੈ ਪਖੰਡ, ਛੋੜੀ ਲੈ ਪਖੰਡ।
ਸਾਡੇ ਤਾਂ ਬੱਚਾ ਹਾਲੀ ਜੰਮਦਾ ਹੀ ਹੈ, 4-5 ਦਿਨ ਦਾ ਹੁੰਦਾ, ਉਹਦੇ ਹੱਥ 'ਚ ਤਾਂ ਕੜਾ ਪਾ ਨਹੀਂ ਸਕਦੇ, ਮੰਜੇ ਨਾਲ ਕੜਾ ਬੰਨਦੇ ਨੇ, ਬੰਨਦੇ ਨਹੀਂ ਅਸੀਂ ਉਹ ਕੜਾ। ਤੁਸੀਂ ਉਹ ਕੋਈ ਸਾਬਤ ਨਹੀਂ ਕਰ ਸਕਦਾ ਵੀ ਇਹ ਕਾ ਉਹਦੀ ਬੱਚੇ, ਐਡਾ ਅਗਿਆਨਤਾ ਹੋ ਰਹੀ ਹੈ, ਕੜਾ ਮੰਜੇ ਨਾਲ ਬੰਨ ਦਿੰਦੇ ਵੀ ਮੇਰਾ ਬੱਚਾ ਹੈ ਜੇ, ਸਾਰੇ ਉਹ ਕੌਲ ਨਾ ਛੱਡਣਾ, ਕੜਾ ਦੇਖਣਾ। ਇਸ ਕਰਕੇ ਇਹ ਸਾਰੇ ਪਖਾਨ ਦੇ ਜਿੰਨਾ ਵੀ ਹੈ ਜੋ ਤੁਰਿਆ ਹੈ ਸਾਰੀ ਸਿੱਕੀ 'ਚ, ਕੜਾ ਬੜਾ ਜ਼ਰੂਰੀ ਹੈ ਜੀ। ਉਹ ਕੜਾ ਕਿਤੇ ਆਹ ਜਿਹੜੇ, ਮੈਂ ਤਾਂ ਹੈਰਾਨ ਹੈ ਵੀ ਜਿਹੜੇ ਬੜੇ ਬੜੇ ਸਾਡੇ ਤਨੰਤਰ ਸਾਰੇ ਸਾਰੀ ਚੀਜ਼ ਆ, ਉਹ ਸਾਰਾ ਇਹ ਇਹਦੇ 'ਤੇ ਜੀ ਬਿਜਲੀ ਨਹੀਂ ਪੈਂਦੀ। ਇਹ ਜੀ ਸਾਡੀ ਰਾਖੀ ਹੈ, ਜੰਗ 'ਤੇ ਬੰਨ੍ਹਣ ਲੱਗੇ ਉਹ ਰੱਖੜੀ ਬੰਨ੍ਹਦੇ ਸੀ, ਸਾਡੇ ਸਿੰਘਾਂ ਨਾਲ ਜੰਗੇ, ਉਹ ਤੁਸੀਂ ਸਦਾ ਜੰਗ 'ਤੇ ਚੜੇ ਰਹਿਣਾ। ਮਤਲਬ ਉਹ ਚੀਜ਼ਾਂ ਬਣਾਈਆਂ ਸਾਰੀਆਂ ਚੀਜ਼ਾਂ ਮੰਨਿਆ, ਸ਼ਸਤਰ ਹੈ, ਸ਼ਸਤਰ ਅਸੀਂ ਵਾਹੁਣਾ ਸਦਾ, ਪਰ ਇਹਦੇ ਲਈ ਵੀ ਇਹ ਚੀਜ਼ਾਂ ਸਾਡੇ ਲਈ ਜ਼ਰੂਰੀ ਹੈ, ਇਹ ਸਾਡੇ ਲਈ ਇੰਨਾ ਜ਼ਰੂਰੀ। ਅੰਮ੍ਰਿਤ ਛਕਾਉਣ ਵੇਲੇ ਜਾਂ ਇਹ ਬਰੀ ਬਾਬੇ ਨਾਨਕ ਦਾ ਇਹੋ ਜਿਹਾ ਪ੍ਰਿੰਟ ਕਰ ਕਰਕੇ ਇਹਨਾਂ ਬਲਾਖੀਆਂ ਨੇ ਜਿਹਨੇ ਦਿੱਤਾ, ਭਾਈ ਆਹ ਅੰਦਰ ਆਪਣਾ ਠੀਕ ਕਰਨਾ ਹੈ, ਇਹ ਇੱਕ ਰਸਮ ਹੈ, ਇਹ ਪਾਣੀ ਹੈ, ਇਹਨੇ ਆਹ ਗੁਣ ਔਗਣ ਛੱਡ ਕੇ ਤੁਹਾਡੇ ਅੰਦਰ ਫਿਰ ਅੰਮ੍ਰਿਤ ਆਉਣਾ, ਅੰਮ੍ਰਿਤ ਅੰਦਰ ਬਣਾਉਣਾ। ਇਸ ਕਰਕੇ ਆਹ 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 ਉਪਦੇਸ਼ ਹੈ,
ਛੋੜੀ ਲੈ ਪਖੰਡਾ, ਛੋੜੀ ਲੈ ਪਖੰਡਾ, ਨਾਮੇ ਲੈ ਜਾਹੇ ਤਰੰਦਾ, ਛੋੜੀ ਲੈ ਪਖੰਡਾ, ਛੋੜੀ ਲੈ ਪਖੰਡਾ।
ਸਭ ਤੋਂ ਵੱਡਾ ਵੇਦਾਂ ਸ਼ਾਸਤਰਾਂ 'ਚ ਸਭ ਤੋਂ ਵੱਡਾ ਦੋਵਾਂ ਚੀਜ਼ਾਂ ਦਾ ਰੌਲਾ ਪਿਆ, ਕੁਰਲਾਟ ਪਿਆ ਵੇਦਾਂ ਸ਼ਾਸਤਰਾਂ 'ਚ, ਵੀ ਇਹ ਦੋ ਚੀਜ਼ਾਂ ਬਹੁਤ ਉੱਚੀਆਂ ਵਾ। ਇੱਕ ਗਊ ਬਾਹਮਣ ਅਤੇ ਦੂਸਰਾ ਗਾਂ ਦਾ ਗੋਹਾ, ਹਾਲੇ ਆ ਮਹਾਰਾਜ ਨਾ, ਇਹ ਗੋਹਾ ਗੋਬਰ ਇੱਥੇ ਲਿਖਿਆ, ਗੋਹਾ ਇੰਨਾ ਸੁੱਚਾ ਮੰਨਿਆ ਜਾਂਦਾ ਵੇਦਾਂ ਸ਼ਾਸਤਰਾਂ 'ਚ, ਕਈ ਗਊ ਪਿਸ਼ਾਬ ਨਾਲ ਜਿਸ ਵੇਲੇ ਬੀਬੀ ਦੇ ਵਿਚਾਰੀ ਦੇ ਬੱਚਾ ਹੁੰਦਾ ਇਹਨਾਂ ਦੇ ਸੂਤਕ, ਉਹਨਾਂ ਦਾ ਕੇਸੀ ਇਸ਼ਨਾਨ ਕਰਾਉਂਦੇ ਬੀਬੀ ਦਾ ਗਊ ਦੇ ਪਿਸ਼ਾਬ ਨਾਲ। ਸਾਡਾ ਇੱਕ ਪ੍ਰਧਾਨ ਮੰਤਰੀ ਸੀ, ਉਹ ਗਊ ਦਾ ਪਿਸ਼ਾਬ ਐਜ਼ ਏ ਟੌਨਿਕ ਪੀਂਦਾ ਸੀ, ਸਾਡਾ ਅਹਿਮ ਹੈ ਕਿਉਂਕਿ ਵੇਦਾਂ ਸ਼ਾਸਤਰਾਂ 'ਚ ਮੰਨਿਆ ਬੜੀ ਚੰਗੀ ਚੀਜ਼ ਹੈ, ਗਊ ਦਾ ਗੋਹਾ ਚੰਗਾ ਹੈ, ਸਾਰਾ ਕੁਛ ਹੈ, ਪਰ ਮਹਾਰਾਜ ਕਹਿੰਦੇ ਹੈ ਸਿੱਖ ਐਸਾ, ਮਹਾਰਾਜ ਨਾ ਬਾਬੇ ਨਾਨਕ ਨਾ ਐਸੇ ਤਰੀਕੇ ਨਾਲ ਚੀਜ਼ ਕੱਟੀ ਹੈ, ਕਹਿੰਦਾ ਛੋਡੀ ਲੈ ਪਖੰਡਾ, ਛੋਡੀ ਲੈ ਪਖੰਡਾ, ਛੋਡੀ ਲੈ ਪਖੰਡਾ, ਛੋਡੀ ਲੈ ਪਖੰਡਾ, ਨਾਮੇ ਤੇਰੇ ਗਊ ਪਿਸ਼ਾਬ ਨਾ ਤਰ ਜਾਣਾ ਜਾਂ ਬਾਹਮਣ ਤੈਨੂੰ ਤਾਰ ਦੇਣਾ, ਨਾਮੇ ਲੈ
ਜਾਹੇ ਤਰੰਗ, ਭਾਈ ਛੋੜੀ ਲੈ ਪਖੰਡ, ਛੋੜੀ ਲੈ ਪਖੰਡ, ਤੇ ਗਊ ਪਰਾਮਣ ਕਉ ਕਰ ਲਾਵੋ,
ਕਰ ਲਾਵੋ ਇਕੱਠਾ ਲਫ਼ਜ਼ ਹੈ ਇਹਨਾਂ ਨਾ, ਕਰ ਅਲੈਦਾ ਕਰਕੇ ਤੇ ਲਾਵ ਹੋ, ਭਈ ਜਿਹੜਾ ਮੁਸਲਮਾਨਾਂ ਦੇ ਰਾਜ ਨੇ ਐਡਾ ਭੈੜਾ ਇਹਨਾਂ ਨਾ, ਐਡੇ ਜ਼ੁਲਮ ਦੱਸੇ ਹੈ ਜਿਹੜੇ ਕਿ ਬਿਲਕੁਲ ਗਲਤ, ਅਸੀਂ ਨੰਗੇ ਕਰਦੇ ਆ ਰਹੇ ਮੁਸਲਮਾਨਾਂ ਦੇ ਰਾਜ
ਬਾਦਸ਼ਾਹ ਇਹਨਾਂ ਦੇ ਜਿੰਨੇ ਵੀ ਸਾਡੇ ਹੋਏ, ਸਾਡੇ ਗੁਰੂ ਦੋਸਤ ਹੋਏ ਉਹਨਾਂ ਦੇ, ਬਾਬਰ ਆਇਆ
ਗੁਰੂ ਨਾਨਕ ਦੋਸਤ,
ਸਾਰੇ ਸ਼ਹਿਨਸ਼ਾਹ ਐਵੇਂ ਉਹ ਦੋਸਤ ਬਣ ਗਏ। ਐਵੇਂ ਉਹਨੇ ਗੁਰੂਆਂ ਨਾਲ ਪਿਆਰ ਕੀਤਾ ਜਿਹੜੀਆਂ ਸਾੜੀਆਂ, ਔਰ ਉਸ ਹਕੂਮਤ ਨੂੰ ਐਡਾ ਜ਼ਾਲਮ ਦੱਸਿਆ ਸੀ, ਅਸੀਂ ਪੜ੍ਹਦੇ ਨੰਗੇ ਕਰਦਾ, ਤਾਂ ਸਾਡਾ ਇਹ ਅੰਗਰੇਜ਼ਾਂ ਨਾਲ ਆਣ ਕੇ ਸਭ ਕੁਛ ਹਿਸਟਰੀ ਸਾਡੀ ਬਦਲਾਈ, ਡਿਵਾਈਡ ਐਂਡ ਰੂਲ, ਔਰ ਸਾਡੀਆਂ ਕੌਮਾਂ ਦਾ ਆਪਸ 'ਚ ਵੈਰ ਪਵਾਇਆ, ਅਸੀਂ ਨੰਗੇ ਹੀ ਕਰਦੇ ਆ ਰਹੇ ਹਾਂ। ਸਾਡੀਆਂ ਸਾਰੀਆਂ ਹਿੰਦੂ ਮੁਸਲਿਮ ਸਿੱਖ ਇਕੱਠੇ ਸੀ, ਜਿਹੜੀ ਵੀ ਹਕੂਮਤ ਹੁੰਦੀ ਸੀ ਉਹਦੇ 'ਚ ਸਾਰੇ, ਇੱਥੇ ਤੱਕ ਕਿ ਸਾਡਾ ਮੁਗਲ ਰਾਜ ਸੀ ਉਸ ਵੇਲੇ ਲਾਹੌਰ ਦੇ ਪੰਜ ਪਿਆਰਿਆਂ 'ਚ ਸਾਡਾ ਇੱਕ ਪਿਆਰਾ ਹੀ ਮੁਗਲਾਂ ਦਾ ਨੌਕਰ ਸੀ ਫੌਜ ਦੇ ਵਿੱਚ। ਔਰ ਜਿਸ ਵੇਲੇ ਗੱਦੀ ਮਿਲੀ ਹੈ ਇਹਨੂੰ ਔਰੰਗਜ਼ੇਬ ਤੋਂ ਬਾਅਦ ਉਹਦੇ ਪੁੱਤ ਨੂੰ ਬਹਾਦਰ ਸ਼ਾਹ ਨੂੰ, ਔਰ ਬਹਾਦਰ ਸ਼ਾਹ ਨੂੰ ਜਿਤਾਉਣ ਵਾਲਾ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬਹਾਦਰ ਸ਼ਾਹ ਦੇ ਕੋਲ ਨਾਲ ਲੜਾ ਬਲ ਕਰਨ ਵਾਲਾ, ਇਹ ਸੀ ਉਹਦਾ ਇੱਕ ਸਿਪਾਹੀ ਜਿਹੜਾ ਪੰਜ ਪਿਆਰਿਆਂ ਦਾ ਨਾਮ ਮੋਹਕਮ ਸਿੰਘ ਜਾਂ ਕਿਹੜਾ ਸੀ ਉਹਦਾ ਨਾਂ, ਔਰ ਉਹ ਉਸ ਫੌਜ ਦੇ ਵਿੱਚ ਸੀ, ਔਰ ਉਹਨੇ ਆਣ ਕੇ ਸਾਰਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦੱਸਿਆ ਜੀ ਇਹ ਬਹਾਦਰ ਸ਼ਾਹ ਬਹੁਤ ਅੱਛਾ ਬੰਦਾ, ਅਸੀਂ ਇਹਦੀ ਸਾਈਡ ਲੈਣੀ, ਸਾਰਾ ਕੁਛ ਉਹਦੇ ਨਾਲ, ਇਸ ਕਰਕੇ ਇੱਕ ਪੰਜ ਪਿਆਰਾ ਸਾਡਾ ਫੌਜ 'ਚ ਹੋਵੇ ਔਰ ਮੁਗਲ ਫੌਜ 'ਚ ਹੋਵੇ ਕੋਈ ਸਾਡੇ ਨਹੀਂ। ਇਹ ਸਭ ਬਾਅਦ ਦੀਆਂ ਗਲਤ ਕਹਾਣੀਆਂ, ਇੱਥੇ ਦੇਖੋ ਕਿੰਨਾ ਇਹਨਾਂ ਨਾਲ ਅਰਥ ਗਲਤ ਕਰ ਦਿੱਤੇ। ਕਹਿੰਦੇ ਜਿਹੜਾ ਗਾਊ ਅਤੇ ਬਾਹਮਣ ਸੀ ਨਾ, ਇਹਦੇ 'ਤੇ ਟੈਕਸ ਲਾਇਆ ਸੀ ਮੁਗਲੀਆ ਹਕੂਮਤ ਨੇ, ਉਸ ਵੇਲੇ ਮੁਸਲਮਾਨ ਹਕੂਮਤ, ਕਰ ਕਹਿੰਦੇ ਟੈਕਸ ਨੂੰ, ਉਹਨਾਂ ਨੂੰ ਐਕਸਟਰਾ ਟੈਕਸ ਦੇਣਾ ਪੈਂਦਾ ਸੀ ਵੀ ਗਊ ਇੱਕ, ਜਿੰਨੀਆਂ ਗਊਆਂ ਹੋਣ ਉਹਦੇ 'ਤੇ ਟੈਕਸ, ਜਿੰਨੇ ਬਾਹਮਣ ਹੋਣ ਉਹਨਾਂ 'ਤੇ ਟੈਕਸ। ਅਤੇ ਉਹ ਮਹਾਰਾਜ ਕਹਿੰਦੇ ਉਹ ਨਹੀਂ, ਅਤੇ ਆਹ ਵੇਦਾਂ ਸ਼ਾਸਤਰਾਂ ਦਾ ਨਾਂ ਕਿਉਂ ਆ ਗਿਆ, ਕੁਰਲਾਉਣਾ ਹੈ ਤੇਰੇ ਵੇਦ ਸ਼ਾਸਤਰ ਸਾਰੇ ਇਹਨਾਂ ਚੀਜ਼ਾਂ ਨੂੰ ਕੁਰਲਾ ਰਹੇ ਨੇ ਵੀ ਆਹ ਚੀਜ਼ਾਂ ਬਹੁਤ ਚੰਗੀਆਂ, ਟੈਕਸ ਨਹੀਂ ਹੈ, ਕਰਲਾਵੋ, ਕੁਰਲਾਟ ਵੇ ਆ ਪੰਜਾਬੀ ਦਾ ਲਫ਼ਜ਼ ਆ ਪਹਿਲਾਂ, ਕਰ ਲਾਉਣਾ ਨਹੀਂ ਹੈ ਟੈਕਸ ਲਾਉਣਾ, ਇਸ ਕਰਕੇ ਕਰਲਾਵੋ ਵੀ ਇਹ ਤੇਰੇ ਸਾਰੇ ਵੇਦ ਸ਼ਾਸਤਰ ਤੁਹਾਡੀਆਂ ਸਭ ਕੁਛ ਇਹਨਾਂ ਚੀਜ਼ਾਂ ਨੂੰ ਕੁਰਲਾ ਰਹੇ ਹੋ ਤੁਸੀਂ, ਵੀ ਇਹ ਬੜੇ ਚੰਗੇ ਹੈ।
ਗਊਰਾਮ ਕਹੋ
ਉਹਨਾਂ ਨੂੰ ਕੁਰਲਾਉਣ ਡੇ ਹੋ ਤੁਸੀਂ, ਵੀ ਇਹ ਬੜੇ ਚੰਗੇ ਹੈ।
ਗਊਰਾਮਣ ਕਹੋ ਕਰਲਾਵੋ ਗਊਰਾ,
ਕਿਉਂ ਤੁਹਾਨੂੰ ਪਤਾ ਬਾਹਮਣ ਐਡੇ ਉੱਚੇ ਬੰਨੇ ਜਾਂਦੇ ਸੀ ਬ੍ਰਹਮਾ ਦੇ ਮੂੰਹ 'ਤੇ, ਇਹਦੀ ਹੱਤਿਆ ਬੜੀ ਭੈੜੀ, ਸਾਰੀਆਂ ਜਾਤਾਂ ਨਾਲੋਂ ਇਹ ਉੱਚੇ, ਬਾਕੀ ਸਾਰੇ ਹੋਰ, ਇਹ ਐਡਾ ਬਣਿਆ ਬੈਠਾ ਸੀ। ਤੁਹਾਨੂੰ ਪਤਾ ਬਨਾਰਸ ਹਿੰਦੂ ਯੂਨੀਵਰਸਿਟੀ ਜਿਹੜੀ ਕਿ ਖਰੇ ਕਿੰਨੇ ਮਰੱਬਿਆਂ 'ਚ, ਉਹ ਐਡੀ ਵੱਡੀ ਜ਼ਮੀਨ ਉਹ ਕਿਸ ਤਰ੍ਹਾਂ ਮਿਲੀ ਸੀ? ਉਹ ਜਿਹੜਾ ਰਾਜਾ ਸੀ ਬਨਾਰਸ ਦਾ, ਉਹ ਜਗਨਨਾਥ ਹੈ, ਮੈਂ ਉੱਥੇ ਪੜ੍ਹਿਆ ਉਹਦੀ, ਮੈਂ ਹਿਸਟਰੀ ਜਾ ਕੇ ਦੇਖੀ, ਉਹ ਰਾਜਾ ਜਗਨਨਾਥ ਹੈ। ਆਹਾ, ਮਦਨ ਮੋਹਨ ਮਾਲਵੀਆ ਜੀ ਬਹੁਤ ਆਲਾ ਬ੍ਰਾਹਮਣ ਸੀ ਔਰ ਬਹੁਤ ਕੰਮ ਕਰ ਗਏ ਮਦਨ ਮੋਹਨ ਮਾਲਵੀਆ ਜੀ। ਉਹਨਾਂ ਨੇ ਕਿਹਾ ਉਹ ਇਹ ਤਾਂ ਸੌਖੀ, ਮੈਂ ਇਹਦੇ ਕੋਲੋਂ ਜਗ੍ਹਾ ਲੈ ਲੂੰਗਾ। ਉਹ ਇੱਕ ਬਹੁਤ ਉੱਚਾ ਸਾਰਾ ਦਰਖਤ ਉੱਥੇ ਹੱਲੀ ਵੀ ਹੈ ਯੂਨੀਵਰਸਿਟੀ ਦੇ, ਉਹ ਉਹਦੇ 'ਤੇ ਚੜ੍ਹ ਗਿਆ। ਉੱਥੋਂ ਜਾ ਕੇ ਉੱਤੇ ਚੜ੍ਹ ਕੇ ਅਤੇ ਕਹਿੰਦੇ ਜਾਓ ਰਾਜੇ ਨੂੰ ਕਹਿ ਦਿਓ ਵੀ ਬ੍ਰਹਮ ਹੱਤਿਆ ਹੋਣ ਲੱਗੀ ਹੈ, ਮੈਂ ਬਾਹਮਣ, ਮੈਂ ਛਾਲ ਮਾਰ ਕੇ ਮਰ ਜਾਣਾ ਜੇ ਤੂੰ ਜ਼ਮੀਨ ਨਾ ਦੇ। ਉਹ ਰਾਜੇ ਕੋਲ ਗਏ ਜੀ, ਉਹ ਬ੍ਰਾਹਮਣ ਦੀ ਹੱਤਿਆ ਹੋ ਰਹੀ ਹੈ, ਅਤੇ ਹੱਤਿਆ ਬ੍ਰਾਹਮਣ ਅਤੇ ਗਊ ਇਹਨਾਂ ਦੀ ਬੜੀ ਭਾਰੀ ਕਰਲਾਉਣ, ਇਹ ਸਾਰਾ ਬੜਾ ਉੱਚੇ ਮੰਨਿਆ। ਉਹ ਰਾਜਾ ਥੱਲੇ ਹੈ, ਕਹਿੰਦਾ ਜੀ ਤੀ ਥੱਲੇ ਆ ਜਾਓ, ਮੈਂ ਹੱਤਿਆ ਦਾ ਪਾਪ ਤਾਂ ਕਈ ਜਨਮ ਨਹੀਂ ਦੇ ਸਕਾਂਗਾ। ਮਦਨ ਮੋਹਨ ਮਾਲਵੀ ਨੇ ਸਾਰੀ ਜ਼ਮੀਨ ਉਹ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਇਸ ਚੀਜ਼ ਤੋਂ ਲਈ। ਗਊ ਬ੍ਰਾਹਮਣ ਕੋ ਕਰ ਲੈ ਗੋਬਰੇ ਤਰਨ ਨਾ ਜਾ, ਗੋਬਰ ਨਾ ਨਹੀਂ ਤਰੇਗਾ। ਕਹਿੰਦਾ ਮਹਾਰਾਜ ਕਹਿੰਦੇ ਛੋਡੀ ਲੈ ਪਸੰਦ, ਛੋਡੀ ਲੈ ਪਸੰਦ, ਇਹ ਨਾਮੇ ਲੈ ਨਾ ਨਾ ਨਾ, ਤੈਨੂੰ ਗਾਂ ਨਾ ਤਾਰਨਾ, ਨਾ ਤੈਨੂੰ ਗੋਹੇ ਨਾ ਤਾਰਨਾ, ਨਾ ਤੈਨੂੰ ਕਿਸੇ ਚੀਜ਼ ਨਾਲ ਨਹੀਂ ਤਾਰਨਾ, ਕਿਨ ਤਾਰਨਾ, ਨਾਮੇ ਲੈ ਜਾਹੇ ਤਰੰਦਾ। ਆਏ ਮੁਸਲਮਾਨ ਨਾਲ ਸਾਬਤਾ ਸਾਬਤਾ ਬੰਦਾ ਖਾ ਜਾਣ ਵਾਲੇ ਨਵਾਜ਼ਾਂ ਕਰ ਰਹੇ, ਬੰਦੇ ਨੂੰ ਖਾਣ ਵਾਲੇ, ਮਤਲਬ ਬੰਦੇ ਦੀ ਕਮਾਈ, ਗਰੀਬਾਂ ਦਾ ਖੂਨ ਚੂਸਣਾ, ਹੱਕ ਮਾਰਨਾ, ਮਾਣਸ ਖਾਣੇ ਕਰੇ ਨਵਾਜ਼, ਉਹ ਨਵਾਜ਼ਾਂ ਕਰ ਰਹੇ। ਦੇਖੋ ਗੁਰੂ ਮਹਾਰਾਜ ਨਾ ਹਿੰਦੂ ਸੀ ਨਾ ਮੁਸਲਮਾਨ ਸੀ, ਦੋਨਾਂ ਕੰਮਾਂ ਦੇ ਜਿਹੜੇ ਐਬ ਐਬ ਕੱਢ ਰਹੇ ਮਹਾਰਾਜ। ਕਹਿੰਦੇ ਮਾਣਸ ਖਾਣੇ ਕਰੇ ਨਿਵਾਜ਼, ਸਾਡਾ ਪੁਜਾਰੀ ਟੋਲਾ ਮਾਨਸ ਖਾਣਾ ਨਹੀਂ ਤੇ ਕੀ
ਮਾਨਸ ਖਾਣੇ ਕਰੇ ਨਿਵਾਜ
ਨਿਵਾਜਾਂ ਕਰਦੇ ਹੈ
ਮਾਨਸ ਖਾਣੇ ਕਰੇ ਨਿਵਾਜ
ਆ ਜਿਹੜੇ ਅੰਦਰੋਂ ਛੁਰੀ ਫੇਰਦੇ ਉਹ ਗਲ ਚ ਗਾਤਰੇ ਪਾ ਰਹੇ ਨੇ ਤੱਗ ਪਾ ਰਹੇ ਨੇ
ਛੁਰੀ ਵਗਾਏ ਨੇ ਤਿੰਨ ਗੱਲੇ ਤਾਗ
ਛੋਡੀ ਲੇ ਪਖੰਡ
ਛੋਡੀ ਲੇ ਪਖੰਡ
ਔਰ ਰਹਿਤਨਾਮਾ ਨਹੀਂ ਲਿਖ ਕੇ ਬੱਚਿਆਂ ਨੂੰ ਜਾਂ ਹਰ ਅਭਲਾਖੀ ਹੋਣੀ ਖੰਡੇ ਬਾਟੇ ਦੀ ਪੌਲ ਦੇਣ ਲੱਗੇ ਅਸੀਂ ਛਾਪਣ ਲੱਗੇ ਹੁਣ ਆਹ ਹੱਕ ਹੈ ਵੀ ਆਹ ਆਹ ਰਹਿ ਬਾਬੇ ਨਾਨਕ ਦਾ ਰਹਿਤਨਾਮਾ ਪੜ੍ਹੋ
ਛੋਡੀ ਲੇ ਪਖੰਡ ਛੋਡੀ ਲੇ ਪਖੰਡ ਮਾਨਸ ਖਾਣੇ ਕਰੇ ਨਿਵਾਜ ਛੁਰੀ ਵਗਾਏ ਨੇ ਤਿੰਨ ਗੱਲੇ
ਜਿਹੜਾ ਸਭ ਤੋਂ ਜ਼ਿਆਦਾ ਬਲੈਕ ਮਾਰ ਕੱਟਿਆ ਜੇ ਤੂੰ ਸਭ ਤੋਂ ਜ਼ਿਆਦਾ ਮਾਇਆਧਾਰੀ ਬੜਾ ਅਮੀਰ ਸਿੱਖ ਹੋਏ ਨਾ ਉਹਦੀ ਕੋਠੀ 'ਚ ਜਾ ਕੇ ਰਹਿਣ ਸਬਾਈ ਕੀਰਤਨ ਕਰਦੇ ਉਹਦੀ ਕੋਠੀ 'ਚ ਜਾ ਕੇ ਕੀਰਤਨ ਕਰਨਾ ਜਾਂ ਅਮੀਰ ਆਦਮੀ ਨਾ ਉਹਦੇ ਜਿਹੜੇ ਕਹਿੰਦੀ ਖਰੇ ਬਾਬੇ ਨਾਨਕ ਨਾ ਤੇ ਡੈਫੀਨੇਸ਼ਨ ਹੀ ਦੇਤੀ ਕਾਰਲ ਮਾਰਕਸ ਵਾਂਗੋਂ
ਕਾਰਲ ਮਾਰਕਸ ਕਮਿਊਨਿਜ਼ਮ ਨੂੰ ਜਨਮ ਦੇਣ ਵਾਲਾ ਸੀ ਔਰ ਹੂਬ ਹੂ ਬਾਬੇ ਨਾਨਕ ਦੀ ਲਾਈਨਾਂ 'ਤੇ ਚੱਲਦਾ ਸੀ
ਕਾਰਲ ਮਾਰਕਸ ਜਿਹੜਾ ਐਡਾ ਸੰਤੋਖ ਦਾ ਜੀਵਨ ਸੀ ਜਿਹਨੇ ਕਮਿਊਨਿਜ਼ਮ ਔਰ ਰਸ਼ੀਆ ਔਰ ਲੈਨਨ ਵਰਗੇ ਪੈਦਾ ਕੀਤੇ ਕਾਰਲ ਮਾਰਕਸ ਉਹ 10x12 ਦੇ ਕਮਰੇ 'ਚ ਰਹਿੰਦਾ ਸੀ ਅਤੇ ਉੱਥੇ ਹੀ ਮਰ ਗਿਆ ਕੱਖ ਨਹੀਂ ਸੀ ਉਹਦੇ ਕੋਲ
10x12 ਦੇ ਕਮਰੇ 'ਚ ਔਰ ਉਹਦੀ ਥਿਊਰੀ ਉਹਦੀ ਹੂਬ ਹੂ ਇਹ ਲਾਈਨਾਂ ਸੀ
ਬਾਬਾ ਨਾਨਕ ਕਹਿੰਦਾ ਪਾਪਾਂ ਵਾਝੋਂ ਹੋਏ ਨਾ ਹੀ ਮੋਇਆਂ ਸਾਥ ਨਾ ਜਾਏ ਵੀ ਆ ਜਿਹੜਾ ਤੂੰ ਪਿਆ ਪੈਸਾ ਜਮ੍ਹਾਂ ਕਰਿਆ ਵਿਦਾਊਟ ਅਨਫੇਅਰ ਮੀਨਸ ਇਕੱਠਾ ਨਹੀਂ ਕੋਈ ਕਰ ਸਕਦਾ
ਇਸ ਕਰਕੇ ਪਾਪਾਂ ਵਾਝੋਂ ਹੋਰ ਦੂਸਰੀ ਇਹਦੀ ਕਰੈਕਟਰਿਸਟਿਕ ਕੀ ਹੈ ਇਹ ਤੇਰੇ ਮਰੇ ਦੇ ਨਾਲ ਨਹੀਂ ਜਾਣੀ ਬਾਬਾ ਨਾਨਕ ਦੋ ਲਾਈਨਾਂ ਦੇ ਪਾਪਾਂ ਵਾਝੋਂ ਹੋਏ ਨਾ ਹੀ ਮੋਇਆਂ ਸਾਥ ਨਾ ਜਾਈ
ਇਸ ਕਰਕੇ ਘਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੀ
ਤੂੰ ਇਸ ਕਰਕੇ ਮਹਾਰਾਜ ਇਹਨਾਂ ਦੇ ਦੁਆਲੇ ਹੋਣ ਲੱਗੇ ਵੀ ਜਿਹੜੇ
ਐਸੀ
ਜਿਹਨਾਂ ਦੀ ਭੈੜੀ ਤੂੰ ਭੈੜੀ ਕਮਾਈ ਹੋਏ
ਉੱਥੇ ਜਾ ਕੇ ਫਿਰ ਤੂੰ ਗਾਉਣਾ ਬਾਹਮਣਾ ਕੀਰਤਨ ਕਰਦਾ ਹੈ
ਇੱਕ ਤਿੰਨ ਘਰ ਬ੍ਰਾਹਮਣ ਪੂਰੇ ਨਾਦ
ਨਾਦ ਕਹਿੰਦੇ ਕੀਰਤਨ ਕਰਨ ਨੂੰ
ਤਿੰਨ ਘਰ ਬ੍ਰਾਹਮਣ
ਸੁਣਨ ਵਾਲਿਆਂ ਨੂੰ ਵੀ ਤੇ ਕਰਨ ਵਾਲਿਆਂ ਨੂੰ ਵੀ ਉਹੋ ਜਿਹਾ ਸਵਾਦ ਆਉਂਦਾ ਹਰਾਮ ਦੀ ਖੱਟੀ ਦਾ
ਕੂੜੀ ਰਾਸੇ ਕੂੜਾ ਵਪਾਰ ਕੂੜ ਬੋਲੇ ਕਰੇ ਆਹਾਰ
ਉਹ ਸਰਮ ਧਰਮ ਕਾ ਡੇਰਾ ਦੂਰ ਸਰਮ ਨਾਨਕ ਕੂੜ ਰਿਹਾ ਭਰਪੂਰ ਅਗਲਾ ਅਸੀਂ ਪਰਦਾ ਫੇਰ ਸੀਨ ਚੱਕਾਂਗੇ
ਪਰ ਮਹਾਰਾਜ ਕਹਿੰਦਾ ਬੰਦ ਕਰ ਓਏ ਪਖੰਡ
ਛੋਡੀ ਲੈ ਪਖੰਡ ਛੋਡੀ ਲੈ ਪਖੰਡ ਛੋਡੀ ਲੈ ਪਖੰਡ ਛੋਡੀ ਲੈ ਪਖੰਡ ਨਾਮ
ਹਰ ਨਾਮ ਤਿੰਨ ਕੋ ਰੱਖਣ ਹਾਰਾ
ਇੱਕ ਆਖ ਆਖੇ ਸਬਦ ਪਾਖੇ ਇੱਕ ਆਖ